करता हूँ, सर करो आप करते अपने बैठे रोसे खोल करना है। पर बड़ी बोलता है कि हर एक इंसान लोगों के जज बने बैठे, ये एम कर रहा है, ये एनिमल ने उसका ये नहीं करता। वो सामने कोई बंदा वो बंदा आया ओदे हार वो सच्ची पहचान लेके फलाना सिंह जैसा नहीं दिखती है। उसे वक्त वो सारी हिस्ट्री जो जिन्नी सानू ज्ञान है ओदा वो सारी हिस्ट्री ओदी सारी खेल सारे मूहे आ जांदी है ते साडे ओदे बाद ओदी बाबत इक राय बन जांदी है, तेरी ओपिनियन बन जांदी है। राय नहीं बनती बल्कि असीं जज बन के उसनू फैसला भी दे देने, निकम्मा आदमी है ये, चेला सिख है ये, महापुरख है, ये होर की अपनी राय जजमेंट पास करने मिनट छिन विच फिर वो जजमेंट पास करके हो रहा है एक मिनट विच ये सारी गल सारी हिस्ट्री ओदी सामने आ जांदी है ते असीं उस दे उत्ते अपनी फॉर्म अपनी ओपिनियन फॉर्म कर दे राय बना के उसे जज नहीं दे देने ये है जा ये है जा ये है जा फिर तो असी जज करते हैं। और सवाल है कि जो जज बैठे है उन्हें भी जी जजमेंट होंगी है फैसले होंगे है वो किसी कानून के आधार से फैसले होंगे। साडे कानून कह रहे भाई साडे मन की अवस्था ਸਾਡੇ ਮਨ ਦੇ ਉੱਤੇ ਸੰਸਕਾਰਾਂ ਅਨੁਸਾਰ ਹੁੰਦੀਆਂ ਹੁੰਦੀ ਸੰਗਤ ਅਨੁਸਾਰ ਹੁੰਦੀ ਸੰਸਕਾਰਾਂ ਅਨੁਸਾਰ ਐਨਕ ਬਣੀ ਹੋਈ ਹੈ। ਉਹਨਾਂ ਐਨਕਾਂ ਥਨ ਚਾਕ ਕੇ ਅਸੀਂ ਉਹ ਕਾਗ ਰੰਗ ਲਕਾ ਚਾੜ ਦਿੰਦੇ, ਹਰਾ ਚਾੜ ਦਿੰਦੇ, ਚਿੱਟਾ ਚਾੜ ਦਿੰਦੇ ਤੇ ਇਹ ਚਾੜਨ ਨਾਲ ਕੀ ਹੁੰਦਾ ਹੈ ਸਾਡੇ ਅੰਦਰ ਰੋਸ ਪੈਦਾ ਹੁੰਦਾ ਹੈ, ਇਹ ਚੰਗਾ ਇਹ ਮਾੜਾ ਹੈ, ਇੰਨਾ ਕੁ ਚੰਗਾ ਇੰਨਾ ਕੁ ਮਾੜਾ ਹੈ, ਇਹ ਹੈ ਉਹ ਹੈ, ਸਾਡੀ ਓਪੀਨੀਅਨ ਬਣਦੀ ਹੈ। ਕਿਉਂਕਿ ਅਸੀਂ ਹਰ ਇੱਕ ਇਨਸਾਨ ਕਹਿੰਦਾ ਹੈ ਕਿ ਮੈਂ ਭਲਾ ਹੈ ਸਾਰੇ ਬੁਰੇ ਹੈ, ਆਪ ਸਾਰੇ ਭਲੇ ਭਲੇ, ਇਸ ਕਰਕੇ ਸਾਰਿਆਂ ਨੂੰ ਅਸੀਂ ਬਲੈਕ ਪੇਂਟ ਕਰਦੇ ਹਾਂ, ਸਾਰਿਆਂ ਨੂੰ ਅਧੀਨ ਆਪਣੇ ਆਪ ਨੂੰ ਸਮਝਦੇ ਹਾਂ। ਉਹ ਜਦੋਂ ਇਉਂ ਕਰਦੇ ਹਾਂ ਰੋਸ ਕਰਦੇ ਉਹਦੇ ਤੇ, ਰੋਸ ਕਹਿ ਲਓ ਨੁਕਸਾ ਕੀ ਨਹੀਂ ਕਹਿ ਲਓ, ਤਾਂ ਕੀ ਹੁੰਦਾ ਹੈ ਕਿ ਰੋਸ ਕਰਨਾ ਨੁਕਸਾ ਕੀ ਨਹੀਂ, ਇਹ ਸਦਵੈਕ ਕਰਨਾ ਕੀ ਹੁੰਦਾ ਕਿ ਉਹਦੀ ਜਿਹੜੀ ਮੈਲ ਹੈ ਜਿਹੜਾ ਉਹ ਮੈਲ ਸਾਡੇ ਉੱਤੇ ਆ ਪੈਂਦੀ ਹੈ, ਸਾਡਾ ਮਨ ਹੋਰ ਮਲੀਨ ਹੋ ਜਾਂਦਾ। ਉਹ ਅਸਲ ਵਿੱਚ ਉਹ ਜਜਮੈਂਟ ਜਿਹੜੀ ਅਸੀਂ ਕਰਦੇ ਹਾਂ ਫੈਸਲਾ ਕਰਦੇ ਹਾਂ ਉਹਨੂੰ ਇੰਨਾ ਨੁਕਸਾਨ ਨਹੀਂ ਹੁੰਦਾ ਜਿੰਨਾ ਸਾਡੇ ਮਨ ਨੂੰ ਮੈਲ ਕਰ ਦਿੰਦਾ। ਉਹ ਜਜਮੈਂਟ ਆਪਣੇ ਆਪ ਤੇ ਉਹਨੇ ਕੀਤੀ ਹੈ, ਉਹਨੇ ਇਹ ਦਰਸਾ ਦਿੱਤਾ ਹੈ। ਤੁਸੀਂ ਕੋਲ ਬੈਠੇ ਜੀ ਕੌਣ ਹੈ ਜੀ, ਇਹ ਚੀਜ਼ ਹੈ ਉਹ ਨਾਂ ਲੈਣਾ, ਇਹ ਤਾਂ ਫਲਾਨਾ, ਇਹ ਤਾਂ ਮੁੱਦਾ ਹੈ, ਉਹ ਨਹੀਂ ਜੱਜ ਅਸਲ ਦੇ ਵਿੱਚ ਜਜਮੈਂਟ ਉਹਨੇ ਆਪਣੇ ਆਪ ਕਿਉਂਕਿ ਤੇਰੀ ਐਨਕ ਇਹ ਜੇ ਰੰਗ ਦੀ ਹੈ ਕੀ ਤੂੰ ਦੱਸਦਾ ਆਪਣੇ ਆਪ ਨੂੰ ਪ੍ਰਗਟ ਕਰ ਦਿੱਤਾ ਕਿ ਉਹ ਨਹੀਂ ਹੈ ਜੇ ਤੂੰ ਆਪ ਹੈ, ਨਹੀਂ ਤਾਂ ਜਿਹਦੇ ਅੰਦਰ ਰੱਬ ਦਾ ਪਿਆਰ ਹੋਵੇ, ਜਿਹਦੇ ਅੰਦਰ ਗੁਰਬਾਣੀ ਹੋਵੇ, ਜਿਹਦੇ ਅੰਦਰ ਸਿਮਰਨ ਹੋਵੇ, ਹੁਣ ਤਾਂ ਬੁਰਾ ਨਹੀਂ ਕੋਈ, ਸਭ ਭਲਾ ਹੀ ਹੈ ਰੇ, ਉਹਦਾ ਨੀਵਾਂ ਦਿਸਦਾ ਹੀ ਨਹੀਂ, ਉਹ ਤਾਂ ਉੱਚਾ ਦਿਸੇਗਾ। ਇਹ ਉਹਨਾਂ ਨੂੰ ਦਿਸਦਾ ਹੈ ਜਿਹਨਾਂ ਦੀ ਵਿਅਕਤੀ ਸੁਰਤੀ ਬਾਹਰ ਮੁਖੀ ਹੈ, ਸਿਮਰਨ ਹੀ ਹੈ। ਦੇਖੋ ਬਾਣੀ ਕੀ ਕਹਿੰਦੀ ਹੈ, ਦੁੱਖ ਹੈ ਬਿਨ ਸਿਮਰਨ ਜੋ ਜੀਵਨ ਬਲਨਾ, ਸਰਪ ਜੈਸੇ ਅਰਜਾਰੀ, ਸਰਪ ਦੀ ਅਰਜਾਰੀ ਕੀ ਹੁੰਦੀ ਹੈ, ਅਰਜਾਈ ਮਨ ਜੀਵਨ ਕਿਹਾ ਗਿਆ ਹੈ। ਉਹਦੇ ਅੰਦਰ ਰੱਬ ਨੇ ਹੁਕਮ ਅਨੁਸਾਰ ਸੁੱਧੀ ਹੁਕਮ ਅਨੁਸਾਰ ਪਾਣੀ ਅਨੁਸਾਰ ਉਹਦੇ ਵਿੱਚ ਰੱਬ ਨੇ ਜ਼ਹਿਰ ਭਰਿਆ ਹੋਇਆ, ਔਰ ਇਤਨਾ ਜ਼ਹਿਰ ਹੈ ਕਿ ਉਸ ਜ਼ਹਿਰ ਉਹ ਦਿਨ ਰਾਤ ਉਸੀ ਜੀ ਉਹਦਾ ਜਿਵੇਂ ਜੀਵਨ ਨੂੰ ਸਾਰਾ ਪ੍ਰਾਪਤ ਕਰੇਗਾ, ਉਹਦਾ ਜੀਵਨ ਕੀ ਹੈ ਜ਼ਹਿਰ ਹੈ ਮੇਰਾ, ਤੇ ਜ਼ਹਿਰ ਨਾਲ ਅੰਦਰੋਂ ਵੀ ਸਰਦਾ ਹੈ ਬਾਹਰੋਂ ਵੀ ਸਰਦਾ। ਔਰ ਇਹ ਕਾਰਨ ਹੈ ਕਿ ਉਹ ਗੰਦੀ ਨਹੀਂ ਸਾਰ ਸਕਦਾ, ਜ਼ਹਿਰ ਅੰਦਰ ਗਰ ਉਹ ਸਾਰ ਰਹੀ ਹੈ ਉਹਨੂੰ, ਉਹ ਜਦੋਂ ਵੀ ਦੇਖੋਗੇ ਜਦੋਂ ਗਰਮੀ ਹੋਵੇ ਖੁੜ ਜਾਵੇਗਾ, ਠੰਡੀ ਥੋਂ ਜਾਵੇਗਾ, ਉਦੋਂ ਨਿਕਲੇਗਾ ਜਦੋਂ ਠੰਡ ਪੈ ਜਾਏਗੀ ਬਾਹਰ, ਯਾਨੀ छौवा जेगी और ठंडा छौ पालदा है वो अपने आप अंदर ठहरदा रहता उस जहर दे विच सोचने वाली गल है जिंदगी है जिंदगी के तजर्बे है अपना अपने से डाल के देखनी है जरा अपने आप नहीं विचारदा ओह दुनिया च सब जैसे अरजारी दिन रात ठहरदा जहर ना तो जरूरत से उनको छेड़दा है ना तो फिर वो जंग मारता है तो अपना जहर कड़ता है हाल खड़ा तो किसे मरे छेड़ के ना देखो इन्हें जंग मारता है बुरके देखो जी जंग भी बुरक के तो क्यों उन्हें अंदर जहर दिया अपने सर जहन से जंग मारता है अच्छी भी सारे जहर वाले हैं ते जंग मार दें कई मरीज को गल कह के देखो उसे अगर छड़े हैं जहर छड़े अंदर भरिया होया है ए जहर ठंडा किमें होएगा जहर मुंह च लाई ए जहर दूर किमें होएगा यह वाणी ना सिमरन ना इस तो बगैर ए जहर दूर नहीं हो सकता वाणी किन दिन सिमरन क्यों जीवन बलना सब जैसे हरदारी हम बाणी से गल कहती है मार पीछे पेड़ साढ़े हां बेटे तो हां जी हां सबको सिख के बंधन काट है गुरका सिख बिकार ते है हां जी पहली तो वे दूर नाल ही पढ़ना कहने वो होर से पढ़ लो गुरका सिख बिकार ते हाथे वो फिर होर पढ़ लो मेहनत ही होता है वो फिर वो मन मर्जी करता है तो सिख के बंधन काट है तो थाली से हां भाई सब जैसे अब जा रही है जी तुक लिखी सब लिखी वास्ते लिखी मेरे वास्ते नहीं मैं तो ठीक हूँ सब जैसे अब जा क्यों सबके है सबके मेरा जहर का भरिया सरदा दिन रात और अंदर पाया कि मैंने मारना दे कदे लुकदा सकता है फिर वो अंदर से खोड़ वह ढिड बाहर चलता है गुस्सा है नहीं उन्हें डिंग है कि किन्नू में कौन सर्प जैसा है ध्यान करो क्यों की है जिसने सिमरन जड़ नहीं करता बिन सिमरन सो जिक्र से सप नहीं बनना या सप की हस्ती तो उतरे चढ़ना है तो सिमरन करना साढ़े लिए बहुत जरूरी है नहीं तो सब मुंह सड़ते रहेंगे सड़ रहे हैं मैं जीव देखता है वो सड़ रहा है कोई गुरमुख जन कोई हंगे टामा जरा इस आग तो बचे जहर जी के अंदर नहीं है जिन्हों हथ लाओ और दुनिया में जाई बजदी तू भी बजो नाल मारे हथ ला के देखो इन्नी टोलकी साड़ी कसी होई पई है के बस आए मारिए पल्ला भी लग जावे तो वो बोझो और वो ज्यादा कसी होन करके किन्ना चिर ओदी वाइब्रेशन पई रही मारो भगवान के लिए दुनिया बजाई दुनिया तो बजाई तो मारे मारे पल्ला भी उसे मार रहे वो बज पी है और बड़े जोर ना बजती है तो तुम ही बजे नाल वो सिखा तुम ही बजे नाल ना भाई तू तो नहीं ना बजना तू तो टलियां कर दे रस्सियां तू अंदर मुख हो जा फिर नहीं बजेगा अज असि बाहर सैर करने गए डॉक्टर साहब इंग्लैंड तो इन बड़ी सोहनी गल कही बहुत सोहनी आपस भी ऐसी विचार ही करते होंगे जो जाने होंगे और मैं कई ख्याल को इतनी उच्चिया उच्चिया अमोलक विचार होंगे है कि वो कल बंद होनी चाहिए इन्होंने एक गल कही कि इंसान जो किसी के असर हेठ आता है यानी बजाया बजता है इसका मतलब है कि वो अपना आप नहीं वो फ्री नहीं है तो उनकी आप फ्री नहीं है वो तो जिन्हें को बजाऊंगा वो बजना वो सारा पूरा गुलाम है वो असर हेट है वो फ्री नहीं है आजाद नहीं है जेब में आया हुआ है किसी के अंदर हेट आया हुआ है किसका गुलाम है गुरु बाबे ने सानू फ्री किता है, गुलाम नहीं असी बनना, कि पंजा का गुलाम नहीं बनना, असि इस जहर का गुलाम नहीं बनना, असि लोगों का गुलाम नहीं बनना, लोगों वालों करना की है, अखा च कन बंद करने है, अलिप्त रहना है। फिर इथू तक अंदर वर्क के शब्द उस सुती जी बार मुखी जिसे ते सानू सट बजती है, ये नाल ही बोल पैने हैं, उस सुती नू उस बिरती नू अंदर मुखी करके शब्द विच जोड़ना है। ते गुरु साहब ने कहा है कि शब्द सुरत बिन आइए जाइए, जिदी अंदर मुखी नहीं है ओदा दुनिया जमदा मत है। क्यों क्यों जमदा मेरे, क्योंकि हर एक ख्याल जो बाहरों से लेनी है, बाहरों लेनी है, किसी ने गल कही वो अंदर वाल ली, असू आन दिने बाहरों आन दिने, दरवाजे खुले रखे बाहर ले, बाणी वास्ते बंद है, लोगों दी गल वास्ते कन भी खुले है, अखा भी खुली है, लै लें लैके ओन अपने असर हो दिने। एक तो होंगे डांग मारी किसी ने तलवार मारी या शूट मार कर दिता, पर एक हों बचन द्वारा, एक हों अखा द्वारा, अखा मारे घूर के किसी वाल जाके देखो थोड़े गल पैजन, असि क्यों उस दिया असि ओदा असर क्यों हो दिने, इस वास्ते के साडिया साडा हिरदा अंदर मुखी नहीं है, इन्हें ओसा होना है, जिन्ना चिर बाहर मुखी रहेंगे असि नहीं असि बजाए बजांगे, ते जे बाहर ते फिर ता मैल किसने मारी जी सह सुभा गल की सह सुभा निकली तो साडे ता बज गई, साडा बजे ता बज गया, साडे अंदर क्रोध आ गया, साडे अंदर ईख आ गई, साडे अंदर दुआत आ गई। एक गुरमुख जिन क्या गया भी भाई इथे रोज काम संग करो, बाणी एवं तो नहीं कहता सन की रोज न करो भाई, जो तुम रोज करते हो तुम बाहर ले अपने आप टारगेट बनाने, टारगेट पता की होंगे सिपाहियां दे एडा सारा गोल गोल जाए डेरे होंगे, हर एक सिपाही टारगेट से हजारा सिपाही एक ही टारगेट से गोलियां मारते है, देखो गोलियां मारने वाले हजारों टारगेट एक है, साडा मन टारगेट बन जाता है, इधरों इधरों गोली आई, इधरों किसी ने कुछ कहता किसी ने कुछ कहता, सारा दिन गोलियां बजदिया रहा है, असि थरते फलते जहर न करना की है। देखो बुद्धू शाह हो कि निका गुरमुखा दी बुद्धू शाह किसी चपेट मारी बोला उन्हें उन उसका असर लिया नहीं, याद रखो असर लेना, असर नहीं लिया, वो कहना देखो मारो इन बुद्धू नु किसी मत आ जाए, उन्हें असर नहीं लिया, असर ना लेना है, साडी हालत है भाई, पर एक गल नहीं सहारदा किसी की निगाह नहीं सहारदा, ये जिंदगी है व्यक्तिगत जीवन है, जिन्ना चिर असि बाहरों अपने आप लुकाउंदे नहीं है, कि साडा कनेक्शन दुनिया ना कादे नाल हुंदा, दो चीजां ना एक अखा ना एक कन्ना ना, ये दुनिया मूंह लिए दरवाजे कोई नहीं, उठे कहने नौ दस सब मूंद लिए दरवाजे तो बाजे लिया ना दरवाजे, एवं नहीं सू पता ही नहीं केड़े दरवाजे है किवें मूंदने, यही कारण है कि असि इना कुछ पढ़ के इनी गुरबाणी पढ़ के इना कीमत तो साडी जिंदगी कोई फर्क नहीं पड़ता, जिन्हें जे अंदरमुख हो गया है जिन्हें ये दरवाजे बंद कर लाए, कम अज कम दो दरवाजे बंद कर लेने, अखा च कन लोका वाल कन च कोई सुनिया हो, अखा सुने अखा लंबे कर लिया, फिर वह कम अज कम टारगेट नहीं बनूगा, गोलियां नहीं बजनगिया, ਹਵਾ ਚੰਗ ਜਾਣੀ ਹੈ। ਅਸੀਂ ਪੰਜਾਬੀ ਚ ਕਹਾਵਤ ਹੈ ਕਹਿੰਦੇ ਸਾਡੀ ਉਹ ਹਾਲਤ ਹੈ, ਉਹ ਬੁਲਾਵੇ ਕੋਲ ਦੀ ਲੰਘਦੀ ਹਵਾ ਨੂੰ ਕਹਿਤਾ ਉਹ ਬੁਲਾਵੇ ਆ ਜਾ ਤੇ ਪਹਿਲੇ ਕੱਟ ਲਾ, ਹਾਲਤ ਤੁਰੀ ਜਾਂਦੀ ਹੈ। ਕਿਸੇ ਨੇ ਗੱਲ ਕੀਤੀ ਉਹ ਬੁਲਾ ਆਪਣੇ ਲਈ ਜੇ ਦੇਖਿਆ ਮੇਰੇ ਕਈ ਅੱਖ ਚੱਕ ਗਿਆ, ਕੋਲ ਦੀ ਲੰਘਦੀ ਬੁਲਾਵਾ ਆ ਜਾ ਤੇ ਪਹਿਲੇ ਕੱਟ ਲਾ, ਆਪਣੇ ਆਪ ਆ ਲੈ। ਅਸੀਂ ਆਪ ਬੁਲਾਉਂਦੇ ਹਾਂ ਸਾਨੂੰ ਸਵਾਦ ਆਉਂਦਾ ਹੈ, ਫਿਰ ਉਹਦੇ ਖਿਲਾਫ ਜਦੋਂ ਅਸੀਂ ਰੋਸ ਪ੍ਰਗਟ ਕਰਦੇ ਹਾਂ ਉਹਦੇ ਚ ਸਵਾਦ ਹੈ। ਉਹਦੇ ਚ ਪਤਾ ਕਿਹੋ ਜਿਹਾ ਸਵਾਦ ਹੁੰਦਾ ਜਦੋਂ ਅਸੀਂ ਲੋਕਾਂ ਦੀਆਂ ਗੱਲਾਂ ਕਰਦੇ ਹਾਂ, ਕਿਹੋ ਜਿਹਾ ਸਵਾਦ ਨਾ ਜੋ ਕਿਸੇ ਨੂੰ ਖਾਰਿਸ਼ ਹੋਈ ਹੋਵੇ ਨਾ, ਉਹ ਹੱਕ ਨੂੰ ਵੀ ਜੀਵੇ ਕਹਿੰਦਾ ਦਿੰਦਾ, ਉਹ ਖੂਨ ਨਿਕਲ ਆਉਂਦਾ। ਸੋ ਇਹ ਮੁੰਡਣੇ ਹੈ, ਇਹ ਜ਼ਹਿਰ ਅੰਦਰੇ ਅੰਦਰ ਨਹੀਂ ਘੋਟਣਾ, ਇਹ ਤਾਂ ਸਾਫ਼ ਕੱਢਣਾ ਹੈ। ਵਸਤੂ ਅੰਦਰ ਵਕਤ ਮਾਵੇ ਦੂਜੀ ਹੋਵੇ ਪਾਸ, ਇਸ ਭਾਂਡੇ ਵਿਚ ਮੈਂ ਗੱਲ ਕੀਤੀ ਸੀ ਇੱਕ ਮਾਈ ਮੈਂ ਤੇਰੇ ਹਿਰਦੇ ਚ ਪੋਤਰੇ ਪੋਤਰੀਆਂ ਬਸੀਆਂ ਹੋਈਆਂ ਤੇ ਰੱਬ ਕਿੱਥੇ ਬਸੇ, ਰੱਬ ਥੋਂ ਹੈ ਕੋਈ, ਇਹ ਤੇਰੇ ਅੰਦਰ ਤਾਂ ਮਾਇਆ ਕੋਠੀਆਂ ਬਸੀਆਂ ਹੋਈਆਂ ਤੇ ਰੱਬ ਕਿੱਥੇ ਬਸੇ, ਰੱਬ ਨੂੰ ਥੋਂ ਚਾਹੀਦਾ ਹੈ, ਰੱਬ ਨੂੰ ਤਾਂ ਥੋਣਾ ਜਾ। ਜਬ ਤੁਮ ਦੇਖੋ ਜੀ ਜੀ ਕਹਿੰਦੀ ਹੈ, ਜਬ ਤੁਮ ਹੋਤੇ ਤਬ ਹਮ ਨਹੀਂ, ਜਿੱਥੇ ਤੂੰ ਆ ਮੈਂ ਕਰਦਾ ਉੱਥੇ ਮੇਰੇ ਵਾਸਤੇ ਜਗ੍ਹਾ ਹੈ ਨੀ, ਅਬ ਤੂੰ ਹੀ ਹਮ ਨਹੀਂ। ਖਾਲੀ ਕਰੋ ਇਹ ਜ਼ਹਿਰੋ, ਖਾਲੀ ਕਰੋ ਪਾਂਡਾ ਧੋਏ ਬੈਸ ਦੁੱਖ ਦੇ ਹੋ ਤਾਂ ਦੂਜੇ ਕੋ ਜਾਈ। ਗੁਰੂ ਨਾਨਕ ਵਾਸਤੇ ਹਿਰਦੇ ਕੋਈ ਇੱਥੇ ਹਿਰਦਾ, ਅਸੀਂ ਤਾਂ ਇਸ ਹਿਰਦੇ ਚ ਜਗ੍ਹਾ ਬਣਾਈ ਹੈ, ਜਗ੍ਹਾ ਹੀ ਨਹੀਂ ਬਣਾਈ ਬਲਕਿ ਇਨਵਾਈਟ ਕਰਦੇ ਹਾਂ, ਖਿੱਚ ਖਿੱਚ ਕੇ ਲਿਆਉਂਦੇ ਹਾਂ, ਤੁਰੀ ਜਾਂਦੀ ਬੁਲਾਉਣ ਬੁਲਾਉਂਦੇ ਆ ਜਾ ਇੱਥੇ, ਫਿਰ ਉਹ ਕੋਟ ਕੋਟ ਕੇ ਜ਼ਹਿਰ ਕੋਟ ਕੋਟ ਕੇ ਥੱਪ ਜੈਸੇ ਅਰਜਾਰੀ, ਐਵੇਂ ਝੂਠ ਖਾ ਮਖਾ ਖਾ ਮਖਾ ਬੁਲਾਵਾਂ ਨੂੰ ਅੰਦਰ ਗੱਲ ਕੁਛ ਵੀ ਨੀ ਹੁੰਦੀ। ਜੇ ਉਹਨੂੰ ਹੋਊ ਕਹਿ ਛੱਡੀ ਤਾਂ ਅੱਜ ਤੋਂ 10-12 ਸਾਲ ਪਹਿਲਾਂ ਟੁੱਡੀ ਕੇ ਅਸੀਂ ਗਏ ਸੱਤਰ, ਉੱਥੇ ਮੈਂ ਨੁਕਰ ਪਾਈ ਲਈ ਹੋਰ ਕੁਝ ਨੀ ਤੁਸੀਂ ਸਿੱਖ ਸਕਦੇ, ਇੱਕ ਗੱਲ ਹੀ ਸਿੱਖ ਲੋ ਖੁਸ਼ ਜਾਣਾ। ਹਾਂ ਥੋੜੇ ਮੰਗੇ ਲੈ ਗਿਆ ਧੋ ਕੇ ਲਿਆ ਕੇ ਦੇ ਗਿਆ, ਦੇਖਿਆ ਇਹ ਪਿਓ ਵੀ ਆਇਆ ਸੀ, ਇਹਦਾ ਦਾਦਾ ਵੀ ਆਇਆ ਸੀ, ਬਸ ਮੁਕੱਦਮਾ ਇੱਕ ਪੂਰੀ ਮਿਸਲ ਬਣ ਗਈ, ਹੋਰ ਇੱਕ ਮਿਸਲ ਬਣ ਗਈ। ਜੇ ਉਹਨੇ ਕਹੋ ਗੱਲ ਸੁਣੋ ਜੀ, ਉਹ ਕਿਸੇ ਨੇ ਕੋਈ ਤੁਹਾਡੇ ਕੋਈ ਚੀਜ਼ ਚੋਰੀ ਕਰ ਲਈ, ਕਿਸੇ ਨੇ ਖਰਾਬ ਕਰਤੀ, ਕਿਸੇ ਉਹਦੇ ਗੱਲ ਪੈਣ ਦੀ ਬਜਾਏ ਧਿਆਨ ਕਰੋ। ਮੈਂ ਬਹੁਤ ਦਫ਼ਾ ਦੇਖਿਆ ਇੱਕ ਕਹਿੰਦੇ ਕਿਸੇ ਚੌਨੀ ਪਿੱਛੇ ਇੰਨਾ ਝਗੜਾ, ਉੱਥੇ ਸਾਡੇ ਚੌਰਸਤੇ ਵੀ ਸਾਡਾ ਘਰ ਹੈਗਾ ਤੇ ਉੱਥੇ ਲੋਕ ਆ ਕੇ ਉੱਤਰਦੇ ਰਿਸ਼ਤੇ ਰਿਕਸ਼ੇ ਵਾਲੇ ਦਾ, ਚੌਨੀ ਪਿੱਛੇ ਇੰਨਾ ਝਗੜਾ ਖੂਨ ਖਰਾਬਾ ਹੋ ਜਾਂਦਾ ਉੱਥੇ ਚੌਨੀ ਪਿੱਛੇ। ਮੈਂ ਜ਼ਿਕਰ ਦਿੰਦੇ ਅੰਦਰ ਜਾ ਕੇ ਚੌਨੀ ਦੇ ਦੇ ਤੇ ਖੂਨ ਖਰਾਬਾ, ਚੌਨੀ ਪਿੱਛੇ ਇਸੇ ਤਾਂ ਨਿੱਕੀ ਨਿੱਕੀ ਗੱਲ ਪਿੱਛੇ ਅਸੀਂ ਇੰਨਾ ਆਪਣੇ ਆਪ ਨੂੰ ਖਰਾਬ ਕਰਦੇ, ਜ਼ਹਿਰ ਭਰਦੇ। ਕੀ ਹੋ ਗਿਆ ਮੈਂ ਪੁੱਛਦਾ ਹੁੰਦਾ, ਭਾਈ ਤੂੰ ਇੰਨਾ ਝਗੜਾ ਕੀਤਾ, ਇੰਨਾ ਰੌਲਾ ਪਾਇਆ, ਇੰਨਾ ਆਪਣੇ ਆਪ ਨੂੰ ਤਪਾਇਆ, ਜ਼ਹਿਰ ਘੋਟਿਆ, ਆਖਿਰ ਆ ਜਿਹੜੀ ਚੀਜ਼ ਸੀਗੀ ਕਿੰਨੇ ਕੁ, 10 ਰੁਪਏ ਦੀ, 20 ਰੁਪਏ ਦੀ, 30 ਰੁਪਏ ਦੀ, 100 ਰੁਪਏ ਦੀ, 1000 ਰੁਪਏ ਦੀ, ਪਰ ਤੈਨੂੰ ਪਤਾ ਹੈ ਕਿਆ ਤੂੰ ਇਸ ਜੋਸ਼ ਵਿਚ ਗੁੱਸੇ ਚ ਆ ਕੇ ਆ ਤੂੰ ਆਪਣਾ ਜਿਹੜਾ ਤੇਰਾ ਖੂਨ ਹੈ, ਤੈਨੂੰ ਪਤਾ ਹੈ ਤੇਰੇ ਖੂਨ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਤੇਰਾ ਖੂਨ ਜਿਹੜਾ ਕਹਿੰਦੇ ਆ ਕਿ ਸਾਰਾ ਦਿਨ ਦੀ ਖੁਰਾਕ ਨਾਲ ਇੱਕ ਕਟਾ ਖੂਨ ਬਣਦਾ ਤੇ ਤੂੰ ਅਥਾਰਾ ਅਥਾਰਾ ਜਿੰਨਾ ਖੂਨ ਲਿਆ ਸਾਲ ਭਰ ਦਾ ਇਕੱਠਾ ਕੀਤਾ ਹੋਇਆ ਖੂਨ ਤਾਂ ਸਾੜਦਾ ਆਪੇ ਅੱਗ ਲਾ ਕੇ, ਸਾਲ ਲਾ ਕਿੰਨੀ ਖੁਰਾਕ ਖਾਈ, ਕਿੰਨੇ 1000 ਰੁਪਏ ਦੀ ਖੁਰਾਕ ਖਾਲੀ ਉਹ ਸਾੜ ਦਿੱਤੀ। ਇਸ ਤੋਂ ਇਲਾਵਾ ਹੋਰ ਕੀਤੀ ਚੀਜ਼ ਇਹ ਹੈ ਕਿ ਤੂੰ ਆਪਣੇ ਸੁੱਤੀ ਸਾਰਤੀ ਮਨ ਸਾੜਤਾ, ਮਨ ਦੇ ਉੱਤੇ ਹੋਰ ਮੈਲਾ ਤੇ ਉਹ ਕਾਲਾ ਸੋਹਾ ਬਣਾਤਾ ਮਨ ਨੂੰ, ਇਹ ਵੱਡਾ ਨੁਕਸਾਨ ਹੈ ਉਹਦੇ ਨਾਲ ਵੀ ਖੂਨ ਨਾਲ ਉਮੀਦ। ਕਾਮ ਕ੍ਰੋਧ ਕਾਇਆ ਕੋ ਗਾਲੇ ਜੋ ਕੰਚੇ ਸਵਾਗਾ ਟਾਲੇ, ਬਾਹਰਲਾ ਨੁਕਸਾਨ ਹੈ ਜੋ ਅਸੀਂ ਕਿਸੇ ਨੂੰ ਆਪਣੇ ਆਪ ਨੂੰ ਟਾਰਗੇਟ ਬਣਾ ਲੈਂਦੇ ਹਾਂ ਤੇ ਜਿਹੜਾ ਕਦਾ ਸ਼ੂਟ ਕਰਦਾ ਗੋਲੀਆਂ ਮੇਰੀ ਨੂੰਹ ਨੇ ਕਿਆ, ਮੇਰੀ ਸੱਸ ਨੇ ਕਿਆ, ਮੈਂ ਜਵਾਈ ਨੇ ਕਿਆ, ਮੇਰੇ ਪੁੱਤਰ ਨੇ, ਮੇਰੀ ਧੀ ਨੇ ਇਹ ਕੀਤਾ, ਇਹ ਕੀਤਾ, ਗੁਆਂਢੀ ਨੇ ਦਿਨ ਰਾਤ ਇਤਨੀ ਤਰਸਯੋਗ ਹਾਲਤ ਹੈ ਇਨਸਾਨ ਦੀ, ਚਾਰ ਚੁਫੇਰੇ ਹੋਏ ਟਾਰਗੇਟ ਬਣਿਆ ਹੋਇਆ ਤੇ ਚਾਰ ਚੁਫੇਰੇ ਗੋਲੀਆਂ ਪੈਂਦੀਆਂ। ਕੀ ਬਚਣਾ ਕਿਵੇਂ ਹੈ ਭਾਈ? ਸੁਣ ਕੇ ਬਾਣੀ ਕੀ ਨੀਕ ਹੈ, ਬਾਣੀ ਕਿਹੜੀ? ਸੁਣ ਕੇ ਅਣਸੁਣ ਕਰੋ, ਜਿਸ ਤਰ੍ਹਾਂ ਸੁਣਿਆ ਹੀ ਨੀ ਹੁੰਦਾ ਕੰਨ ਬੰਦ ਕਰ ਦਿਓ। ਬਾਣੀ ਦਾ ਹੁਕਮ ਹੈ, ਬਾਣੀ ਸਾਨੂੰ ਉਪਦੇਸ਼ ਹੈ ਕਿ ਸੁਣ ਕੇ ਸੁਣੋ, ਦੇਖ ਕੇ ਅਣਡਿੱਠ ਕਰੋ। ਆਪਾਂ ਕਿੰਨੇ ਕੁ ਦੇਖ ਕੇ ਅਣਡਿੱਠ ਕਰ ਰਹੇ ਹਾਂ? ਜੇ ਇਹ ਸਭ ਬਾਣੀ ਦਾ ਸਿੱਖੀਏ, ਸੁਣ ਕੇ ਅਣਸੁਣ ਕਰਨਾ, ਦੇਖ ਕੇ ਅਣਡਿੱਠ ਕਰਨਾ, ਤੀਸਰਾ ਸਬਕ ਅਗੋ ਕਿਸੇ ਨਾਲ ਚਿਤਾਰੋ। ਅੰਕਲ ਕੋਨਾ ਚਿਤਾ ਲੱਭ ਨੀ ਚਾਹਤਾ, ਅਸੀਂ ਕੌਣ ਹੈ? ਅਸੀਂ ਕਿਵੇਂ ਸਾਨੂੰ ਜੱਜ ਬਣਾਇਆ? ਮੈਂ ਪੁੱਛਦਾ ਹੁੰਦਾ ਭਾਈ, ਤੂੰ ਫਲਾਨੇ ਦੀ ਬਹੁਤ ਇਉਂ ਕਹਿੰਦਾ ਹੈ, ਤੈਨੂੰ ਜੱਜ ਕਿਹਨੇ ਬਣਾਇਆ? ਦੱਸ ਕਿੱਥੇ ਤੇਰਾ ਅਪੁਆਇੰਟਮੈਂਟ ਲੈਟਰ, ਕਿੱਥੇ ਜੱਜ? ਆਪਣੇ ਆਪ ਸੈਲਫ ਅਪੁਆਇੰਟਡ ਜੱਜਸ ਬਣੇ ਹੋਏ, ਤੈਨੂੰ ਕਦੇ ਸਿਰਫ ਨੁਕਸਾਚੀ ਨਹੀਂ ਕਰਦੇ, ਜੱਜਮੈਂਟ ਪਾਸ ਕਰ ਦਿੰਦੇ। ਬਸ ਅਸੀਂ ਆਪਣੇ ਜੋਗੇ ਤਾਂ ਰਹੇ ਨੀ, ਲੋਕਾਂ ਜੋਗੇ ਹੀ ਹੈ। ਟਾਰਗੇਟ ਬਣੇ ਆ, ਲੋਕੀ ਸ਼ੂਟ ਕਰੀ ਜਾਂਦੇ ਹੈਗੇ, ਆਪਣੇ ਜੋਗੇ ਤਾਂ ਹੈ ਨੀ। ਆਪਣੇ ਜੋਗੇ ਤਾਂ ਉਦੋਂ ਬਣਾਂਗੇ, ਆਪਣਾ ਆਪ ਵਿਚਾਰ, ਜਦੋਂ ਆਪਣੇ ਆਪ ਨੂੰ ਵਿਚਾਰਾਂਗੇ। ਉਹ ਕਦੋਂ ਵਿਚਾਰਾਂਗੇ? ਜਦੋਂ ਅੰਦਰ ਵੜਾਂਗੇ, ਜਦੋਂ ਕੰਮ ਬੰਦ ਕਰ ਦਾਂਗੇ, ਦੇਖ ਕੇ ਅਣਡਿੱਠ ਤੇ ਸੁਣ ਕੇ ਅਣਸੁਣ ਕਰਾਂਗੇ। ਜੀਵਨ ਹੈ, ਗੱਲਾਂ ਬਾਤਾਂ ਨੂੰ ਨਹੀਂ ਹੁੰਦਾ, ਇਹੀ ਤਾਂ ਕਾਰਨ ਹੈ ਕਿ ਸਾਡੇ ਤੇ ਕੋਈ ਅਸਰ ਨਹੀਂ ਹੋ ਰਿਹਾ। ਇੰਨਾ ਕੁਛ ਹੁੰਦਿਆ ਹੋਇਆ, ਇੰਨਾ ਕੁਛ ਹੁੰਦਿਆ, ਇੰਨੇ ਗੁਰਜੇ, ਇੰਨੇ ਗੁਰ, ਜੀਵਨ ਦੁਨੀਆਂ ਦਾ ਥੱਲੇ ਜਾ ਰਿਹਾ। ਸਭ ਸਿੱਖੀ, ਸਾਨੂੰ ਤਾਂ ਗੁਰੂ ਨਾਨਕ ਦਾ ਆਸਰਾ ਹੈ, ਸਾਨੂੰ ਤਾਂ ਗੁਰਬਾਣੀ ਦਾ ਆਸਰਾ ਹੈ। ਬਾਣੀ ਕਹਿੰਦੀ ਹੈ, ਦੇਖ ਕੇ ਅਣਡਿੱਠ ਕਰੋ, ਸੁਣ ਕੇ ਅਣਸੁਣ ਕਰੋ, ਅਗੁਰ ਕੋਰਾ ਚਿਤਾਰੋ। ਆ ਤਿੰਨ ਸਬਕ ਲੈ ਲਈਏ ਤੇ ਸਾਡੀ ਜ਼ਿੰਦਗੀ ਬਦਲ ਜਾਊਗੀ। ਹੁਣ ਇਹ ਜਿੰਨਾ ਚਿਰ ਨਹੀਂ ਕਰਦੇ ਅੰਦਰ ਨਹੀਂ ਵਾਰ ਹੁੰਦਾ, ਧਿਆਨ ਕਰੋ। ਅੰਦਰ ਤਾਂ ਤਨੇ ਚ ਪਹਿਲਾਂ ਪਹਿਲਾਂ ਪਹਿਲੀ ਸ਼ਰਤ ਹੈ, ਮੂੰਹ ਦਲੀਏ ਦਰਵਾਜੇ ਤਾਂ ਬਾਜੇ ਲਈ ਅਲੱਗ ਬਾਜੇ। ਅੰਦਰ ਵੜਾਂਗੇ ਅੰਦਰ ਤਦੇ ਬਣੂਗੇ ਨਾ, ਸਾਡੀ ਸੁਰਤੀ ਸੁਰਤੀ ਤਾਂ ਇੱਕ ਹੈ। ਚਾਹੇ ਬਾਹਰ ਮੁਖੀ ਪਾ ਲਈਏ, ਚਾਹੇ ਉਹਨੂੰ ਵੀਰ ਕਹੀਏ, ਬਾਹਰ ਮੁਖੀ ਅੱਖਾਂ ਥਾਣੀ, ਮੂੰਹ ਥਾਣੀ, ਕੰਨਾਂ ਥਾਣੀ, ਜਾਂ ਅੰਦਰ ਵੜ ਜਾਈਏ, ਤੇ ਉਹ ਸਿਮਰਨ ਕਿਵੇਂ ਹੋਊਗਾ ਭਾਈ? ਸਿਮਰਨ ਤਾਂ ਸੁਰਤੀ ਨੇ ਕਰਨਾ ਹੈ। ਹਾਂਜੀ, ਸਿਮਰਨ ਹੁਣ ਆਪਾਂ ਇਹ ਕਹੀ, ਮੈਂ ਬਾਹਰ ਮੁਖੀ ਕਰਨਾ। ਇਹ ਜਿੰਨਾ ਚਿਰ ਅਸੀਂ ਅਲੇਟ ਨਹੀਂ ਰਹਿੰਦੇ, ਦੁਨੀਆਂ ਤੋਂ ਅਲੇਟ ਰਹਿਣਾ ਹੈ, ਦੁਨੀਆਂ ਦਾ ਅਸਰ ਨਹੀਂ ਹੋਣ ਦੇਣਾ। ਜੇ ਦੁਨੀਆਂ ਦਾ ਅਸਰ ਹੈ, ਇਹਦਾ ਮਤਲਬ ਇਹ ਹੈ, ਜੇ ਬਲਾਵਾਂ ਅਸੀਂ ਇਕੱਠੀਆਂ ਕਰਨੀ, ਇਹਦਾ ਮਤਲਬ ਕਿ ਅਸੀਂ ਦੁਨੀਆਂ ਦਾ ਗੁਲਾਮ ਹੈ, ਦੁਨੀਆਂ ਦੀ ਚੇਬ ਵਿੱਚ ਹੈ। ਅਸੀਂ ਚੇਬ ਵਿੱਚ ਆਉਣਾ ਹੈ, ਬਾਣੀ ਦੀ ਚੇਬ ਵਿੱਚ ਆਉਣਾ ਹੈ, ਗੁਰੂ ਦੀ ਚੇਬ ਵਿੱਚ ਆਉਣਾ ਹੈ। ਗੁਰੂ ਦੀ ਬੰਦਾ ਸੋਜ ਕੋਵੇ ਵਿੱਚ ਬੰਦੀ, ਵੇਖਣ ਕੋ ਦੀਦਾਰ, ਅਸੀਂ ਇਸ ਬੰਦੀ ਵਿੱਚ ਪੈਣਾ ਹੈ, ਨਾ ਕਿ ਦੁਨੀਆਂ ਦੇ ਗੁਲਾਮ। ਆਪਣੇ ਮਨ ਨੂੰ ਦੁਨੀਆਂ ਦੇ ਚੇਬ ਵਿੱਚ ਨਹੀਂ ਲਿਆਉਣਾ, ਜਿੰਨਾ ਚਿਰ ਦੁਨੀਆਂ ਦੇ ਚੇਬ ਪੈਗੇ, ਜਿਹਨੇ ਟਾਰਗੇਟ ਬਣਾਇਆ ਹੋਇਆ, ਉਹਨਾਂ ਚਿਰ ਅਸੀਂ ਅੰਦਰ ਨਹੀਂ ਬੈਠ ਸਕਦੇ। ਹੁਣ ਦੂਸਰੀ ਗੱਲ ਕਿ ਇਹ ਬਾਹਰ ਦੀ ਗੱਲ ਮੈਂ ਕਰਕੇ, ਦੂਸਰੀ ਤੇ ਅੰਦਰ ਵਾਹ ਸਿਮਰਨ, ਸਾਡਾ ਕੁਨੈਕਸ਼ਨ ਰੱਬ ਨਾਲ ਸਿਮਰਨ ਦੁਆਰਾ ਹੀ ਹੋਤਾ। ਬਾਣੀ ਕਹਿੰਦੀ, ਬਿਨ ਸਿਮਰਨ ਜੋ ਜੀਵਨ ਬਲਨਾ, ਸਭ ਜੈਸੇ ਅਚਾਰੀ, ਰੋਟੀ ਸਭ ਜੈਸੇ ਅੱਗ ਲੱਗੀ ਪਈ ਹੈ, ਜ਼ਹਿਰ ਕਿਸੇ ਨੂੰ ਛੇੜ ਕੇ ਦੇਖੋ, ਜ਼ਹਿਰ ਡੰਗ ਮਾਰ ਨਹੀਂ ਸਕਦੇ ਇੱਕ ਦੂਸਰੇ ਦੇ। ਇੱਥੇ ਕੁਝ ਗੁਰਸਿੱਖ ਹੈਗੇ ਜਿਹੜੇ ਡੰਗ ਨਹੀਂ ਮਾਰਦੇ, ਡੰਗ ਛੱਡ ਕੇ ਡੰਗ ਮਾਰਨ ਨੂੰ ਚਾਹੇ ਉਹ ਡੰਗ ਵੀ ਉਹ ਵੀ ਮਾਰਦੇ, ਡੰਗ ਉਹ ਮਿੱਠੀ ਡੰਗ ਮਾਰਦੇ, ਉਹ ਪਿਆਰੀ ਡੰਗ ਮਾਰਦੇ ਹੈ, ਤੇ ਉਹਦਾ ਜੀਵਨ ਬਦਲ ਜਾਂਦਾ। ਉਹ ਪ੍ਰੇਮ ਦੀ ਤਾਰ ਮਾਰਦੇ, ਤੀਰ ਮਾਰਦੇ, ਕਿੰਨਾ ਫਰਕ ਹੈ। ਹੁਣ ਆ ਗਈ ਗੱਲ ਸਿਮਰਨ ਤੇ, ਇਹਨਾਂ ਕਹਿਣਾ ਬਸ ਹੈ ਅੰਦਰ ਮੁਖੀ ਸ਼ਬਦ ਸੁਰਤ ਦਿਨ ਆਵੇ ਆਈਏ ਜਾਈ। ਕੀ ਹੋਇਆ, ਅਸੀਂ ਸਮਾਨ ਅਸਰ ਲਿਆ, ਅੱਗੇ ਸਾਡਾ ਮਨ ਮਲੀਨ ਹੋਇਆ, ਸਾਡੀ ਪਿਛਲੇ ਅੰਤਸ਼ਕਰਨ, ਪਿਛਲੇ ਜੀਵਨ ਤੋਂ ਸਾਨੂੰ ਅੰਤਸ਼ਕਰਨ ਮਿਲਿਆ, ਉਹਦੇ ਹੋਰ ਮੈਲ ਲਾਈ ਜਾਣੇ, ਮਹਿੰਦੀ ਨੀ ਹੈ, ਦਿਨ ਰਾਤ ਹੋਰ ਲਾਈ ਜਾਣੇ, ਉਹ ਹੋਰ ਮੈਲਾ ਹੁੰਦਾ, ਤੇ ਫਿਰ ਉਹਦੇ ਅਨੁਸਾਰ ਆਉਣਾ ਜਾਣਾ ਤੇ ਬਣਿਆ। ਇਹਦਾ ਛੁੱਟੂ ਤਾਂ ਸ਼ਬਦ ਮਰੇ, ਫਿਰ ਜੀਵੇ ਸਦੀ, ਸ਼ਬਦ ਵਿੱਚ ਮਰਨਾ, ਸ਼ਬਦ ਕਿੱਥੇ ਅੰਦਰ ਹੈ? ਸ਼ਬਦ ਕਿਵੇਂ ਹੈ? ਸ਼ਬਦ ਸੁਰਤ ਨੂੰ ਲਾਏ, ਇਹ ਸੁੱਤੀ ਨੇ ਸਾਡੇ ਮਨ ਨੇ, ਮਨ ਕਿਉਂ, ਇਸ ਮਨ ਬਹੁਤ ਖੁੱਲਾ ਹੈ, ਜਦੋਂ ਬਾਹਰ ਜਾਂਦਾ ਹੈ ਖੁੱਲਾ ਹੈ, ਜਦੋਂ ਅੰਦਰ ਜਾਂਦਾ ਹੈ ਤਾਂ ਉਹ ਸੁੱਤੀ ਬਣ ਜਾਂਦੀ, ਧੁੰਨ ਬਣ ਜਾਂਦੀ ਹੈ, ਇੰਨੀ ਧੁੰਨ ਬਣ ਜਾਂਦੀ ਹੈ ਜਿਸ ਤਰ੍ਹਾਂ ਕਿ ਸੂਰਜ ਦੀ ਕਿਰਨ ਹੁੰਦੀ ਹੈ, ਇੱਕ ਲਹਿਨ ਲਹਿਨ ਸੁਣਦੇ ਰਹਿੰਦੇ, ਸ਼ੀਸ਼ਾ ਹੁੰਦਾ ਹੈ, ਆ ਤੇ ਸ਼ੀਸ਼ਾ ਉਹ ਰੱਖੀਏ ਤੇ ਉਹਤੇ ਲੱਖਾਂ ਕਿਰਨਾਂ ਸੂਰਜ ਦੀਆਂ ਪੈ ਕੇ ਉਹਦੇ ਵਿੱਚ ਲੰਘ ਕੇ ਇੱਕ ਕਿਰਨ ਬਣ ਜਾਂਦੀ ਹੈ, ਜਾਂ ਕਰੋ ਲੱਖਾਂ ਕਿਰਨਾਂ ਇੱਕ ਕਿਰਨ ਬਣ ਜਾਂਦੀ ਹੈ, ਉਹ ਕਿਰਨ ਇੰਨੀ ਮਜ਼ਬੂਤ ਹੁੰਦੀ ਹੈ, ਜਾਂ ਇੰਨੀ ਉਹਦੀ ਤਾਕਤ ਹੁੰਦੀ ਹੈ, ਇੰਨੀ ਬਿਜਲੀ ਉਹ ਬਣ ਜਾਂਦੀ ਹੈ ਕਿ ਹੇਠਾਂ ਕਾਗਜ਼ ਰੱਖਿਆ ਹੋਇਆ ਉਹ ਸੜ ਜਾਂਦਾ। ਅਸੀਂ ਨਿੱਕੇ ਹੁੰਦੇ ਇਹ ਤਜਰਬੇ ਕਰਦੇ ਨੇ, ਇਹ ਸੁਰਤ ਹੈ, ਉਹ ਕੀ ਉਹ ਲੱਖਾਂ ਕਿਰਨਾਂ ਸਾਡੀ ਬਿਰਤੀਆਂ ਇਕੱਠੀਆਂ ਹੋ ਕੇ ਜਦੋਂ ਕਾਗਜ਼ ਹੋ ਕੇ ਅੰਦਰ ਮੁੱਖ ਹੁੰਦੀਆਂ ਤੇ ਉਹ ਜਾ ਕੇ ਸੁਰਤ ਬਣ ਗਈ, ਔਰ ਬੜੀ ਤਾਕਤ ਹੁੰਦੀ ਹੈ, ਜਿਸ ਤਰ੍ਹਾਂ ਕਿਰਨਾਂ ਕਾਗਜ਼ ਨਹੀਂ ਛਾੜਦੀਆਂ ਪਰ ਉਸ ਸ਼ੀਸ਼ੇ ਥਾਣੀ ਇਕੱਠੀਆਂ ਹੋ ਕੇ। ਅਸੀਂ ਆਪਣੀ ਬਾਹਰੀ ਬਿਰਤੀਆਂ ਨੂੰ ਅੰਦਰ ਕਰਨਾ ਹੈ ਤੇ ਸੁਰਤ ਲੱਭਣੀ ਹੈ, ਸਮਝਾ ਜੀ, ਸੁਰਤ ਨਹੀਂ ਲੱਭੀ ਉੱਥੇ ਨਿਕਲਿਆ ਸ਼ਬਦ ਸੁਰਤ ਦੇ, ਆਈਏ ਜਾਈਏ ਨਿਮਨ ਸਿੰਘ। ਹਾਂਜੀ, ਅੱਜ ਮੇਰੇ ਸਾਹਮਣੇ ਉਹ ਸਭ ਸੁਰਤ ਦੀ ਬਾਬਤ ਹੈਡਿੰਗ ਆਇਆ ਤੇ ਮੈਂ ਉਹ ਸੁਰਤ ਦੀ ਬਾਬਤ ਸੰਗਤਾਂ ਵਿੱਚ ਕੁਝ ਸ਼ਬਦ ਪੇਸ਼ ਕਰਨਾ ਮੰਗਦਾ, ਦੱਸਣ ਵਾਸਤੇ ਸਾਨੂੰ ਪਤਾ ਹੋਵੇ ਕਿ ਸੁਰਤ ਹੈ ਕੀ ਚੀਜ਼। ਉਹ ਸੁਰਤ ਏਕਾ ਸੁਰਤ ਜੇਤੇ ਹੈ ਜੀ, ਸਾਰਿਆਂ ਵਿੱਚ ਉਹੀ ਇੱਕ ਸੁਰਤ ਹੈ। ਇਹ ਸੁਰਤ ਕੀ ਹੈ? ਡੋਰੀ ਹੈ, ਇਹ ਡੋਰੀ ਹੈ, ਬੜੀ ਸੂਖਮ ਡੋਰੀ ਹੈ, ਡੋਰੀ ਕਹਿ ਲਓ, ਤਾਰ ਕਹਿ ਲਓ, ਜਿਹਦੇ ਨਾਲ ਅਸੀਂ ਅੰਦਰ ਗੁਰੂ ਨਾਨਕ ਦੇ ਚਰਨਾਂ ਨਾਲ ਮੁਕਤਨਾ ਹੈ। ਏਕਾ ਸੁਰਤ ਜੇਤੇ ਹੈ ਜੀ ਹੈ, ਸੁਰਤ ਜ਼ਰੂਰਨਾ ਕੋਈ ਨਾ ਕੀ ਹੈ। ਮੈਨੂੰ ਤਾਂ ਸੁਰਤ ਦਾ ਪਤਾ ਨੀ ਭਾਈ, ਤੇਰੀ ਅੰਦਰ ਤਾਂ ਹੈਗੀ ਸੁਰਤ, ਕੋਈ ਨਾ ਕੋਈ ਨੀ ਹੈ ਇਸ ਤੋਂ ਵਾਂਝਾ, ਪਰ ਅੰਦਰ ਬੜੇ ਤਾਂ ਉਹ ਸੁਰਤ ਲੱਭੇ। ਜਿਹੀ ਸੁਰਤ ਤਿਆ ਤਿੰਨ ਰਾਹ, ਜਿਹੀ ਜੀ ਉਹ ਸੁਰਤ ਬਣੀ ਹੋਈ, ਹੁਣ ਬਾਹਰ ਸਾਡੀ ਸੁਰਤ ਯਾਰ ਧਿਆਨ ਬਾਹਰ ਮੁੱਕੀ ਹੈ ਤੇ ਉਹ ਜਿਹੇ ਬਣੀ ਹੋਈ, ਉਹ ਜਿਹੇ ਸਾਰ ਰਾਹ ਮਿਲਿਆ ਹੋਇਆ ਸਾਨੂੰ। ਦੇਖੋ ਜੀ ਸਾਡੀ ਹਾਲਤ ਹੈ, ਕਦੇ ਹੀ ਸੁਰਤ ਨਾ ਲੱਭਿਆ, ਦੇਖੋ ਲੱਭਣਾ ਹੈ ਕਿ ਲੱਭਣਾ, ਉਹ ਇਨਸਾਨ ਆ ਤੂੰ ਕਦੇ ਉਹ ਸੁਰਤ ਨੂੰ ਤਾਂ ਲੱਭੇ ਨੀ, ਅੰਦਰ ਵੜੇਗਾ ਤੇ ਸੁਰਤ ਲੱਭੂ, ਕਦੇ ਹੀ ਸੁਰਤ ਨੂੰ ਲੱਭਿਆ, ਮਾਇਆ ਮੋਹਿਆ, ਬਾਹਰ ਮੁਖੀ ਮਾਇਆ ਇੰਨੇ ਮੋਹੇ ਆ ਕਿ ਸਾਨੂੰ ਅੰਦਰ ਨੀ ਸੁਰਤ ਦਾ ਪਤਾ ਹੀ ਨੀ, ਲੱਭੀ ਨੀ ਜੇ ਪੜ ਛੱਡਦੇ ਆ ਕਿ ਸੁਰਤ ਸੁਰਤ ਸੁਰਤ। ਹਾਂ ਇਹ ਸੁਰਤ ਗੁਆਚੀ ਕਿਵੇਂ ਆ? ਅੱਜ ਛੱਡ ਲੋ ਇਹਦੇ ਮਿਲ ਮਾਇਆ ਸੁਰਤ ਗਵਾਈ, ਮਿਲ ਮਾਇਆ ਸੁਰਤ ਗਵਾਈ, ਬਾਹਰ ਮੁਖੀ ਹੋਇਆ, ਮਾਇਆ ਫਸਿਆ ਤੇ ਸੁਰਤ ਚਲੀ ਗੁਆਚ ਗਈ। ਇੱਕਾ ਸੁਰਤ ਇੱਕਾ ਹੀ ਸੇਵਾ, ਇੱਕੋ ਗੁਰਤ ਜਾਪੇ, ਇਹ ਸੁਰਤ ਦਾ ਪਤਾ ਕਿੱਥੋਂ ਲੱਗੂਗਾ? ਗੁਰੂ ਤੋਂ, ਸਾਧ ਸੰਗਤ ਵਿੱਚ, ਗੁਰੂ ਖਾਂ ਕੋ ਜਿਹਨਾਂ ਨੇ ਇਹ ਸੁਰਤ ਪ੍ਰਾਪਤ ਕੀਤੀ ਹੋਈ ਹੈ। ਹਾਂਜੀ, ਹਰ ਇੱਕ ਦੇ ਅੰਦਰ ਲਾਲ ਰਤਨ ਹਰ ਨਾਮ ਹਰ ਇੱਕ ਦੇ ਅੰਦਰ ਹੈ, ਤੁਹਾਡੇ ਸਾਰਿਆਂ ਦੇ ਅੰਦਰ ਹੈ ਲਾਲ ਰਤਨ ਹਰ ਨਾਮ, ਨਾਮ ਨਾਮ ਰੂਪੀ ਲਾਲ ਰਤਨ ਹੈਗਾ, ਪਰ ਇੱਕ ਨੂੰ ਲੱਭੇਗਾ, ਗੁਰ ਸੁਰਤ ਵਜਾਇਆ, ਉਹਨੂੰ ਲੱਭਣ ਦਾ, ਉਹਨੂੰ ਬੁੱਝਣ ਦਾ ਤਰੀਕਾ ਕੀ? ਗੁਰਸੁਰਤ, ਉਹ ਸੁਰਤ ਜਿਹੜੀ ਗੁਰੂ ਨਾਨਕ ਦੇ ਚਰਨਾਂ ਨਾਲ, ਉਹ ਰੱਸੀ, ਉਹ ਡੋਰੀ, ਉਹ ਤਾਂ ਬੜੀ ਬਾਰੀਕ ਹੈ, ਇੱਥੇ ਮਰੇ ਤੋਂ ਉਹ ਆਈਦਾ ਬਣਨਾ ਕੀ ਹੋ ਜਾਣੇ, ਬਾਲ ਮੁਖੀ ਸਾਡੀ ਸੁਰਤ ਧਿਆਨ ਬਾਲ ਮੁਖੀ ਤੋਂ ਅੰਦਰ ਮੁਖੀ ਹੋਊਗੀ ਤੇ ਤਾਂ ਉਹ ਸ਼ਬਦ ਵਿੱਚ ਲੱਗੂਗੀ, ਤਾਂ ਗੁਰਸੁਰਤ ਉਹਨੂੰ ਲੱਭੂਗਾ, ਉਹਨੂੰ ਬੁੱਝੇਗਾ, ਤਰੀਕਾ ਕੀ? ਗੁਰਸੁਰਤ, ਉਹ ਸੁਰਤ ਜਿਹੜੀ ਗੁਰੂ ਨਾਨਕ ਦੇ ਚਰਨਾਂ ਨਾਲ, ਉਹ ਰੱਸੀ, ਉਹ ਡੋਰੀ, ਉਹ ਤਾਂ ਬੜੀ ਬਾਰੀਕ ਹੈ, ਇੱਥੇ ਮਰੇ ਤੋਂ ਉਹ ਜਾਈਦਾ ਬਣਨਾ ਕੀ ਹੋ ਜਾਣੇ, ਬਾਹਰ ਮੁਖੀ ਸਾਡੀ ਸੁਰਤ ਧਿਆਨ ਬਾਹਰ ਮੁਖੀ ਤੋਂ ਅੰਦਰ ਮੁਖੀ ਹੋਊਗੀ ਤੇ ਤਾਂ ਉਹ ਸ਼ਬਦ ਵਿੱਚ ਲੱਗੂਗੀ, ਤਾਂ ਗੁਰਸੁਰਤ ਸੁਰਤ ਵਜਾਇਆ। ਸ਼ਬਦ ਗੁਰੂ ਮੁਖ ਜਾ ਕੇ ਫੈਸਲਾ ਕਰਦਾ ਹੈ, ਸ਼ਬਦ ਗੁਰੂ ਸੁਰਤ ਗੁਰੂ ਨਾਨਕ ਸਾਹਿਬ ਹੋਣ ਦੇ ਟਾਈਮ ਭਾਈ ਤੇ ਗੁਰੂ ਨਾਨਕ ਸਾਹਿਬ ਅੰਦਰ ਬੈਠਾ ਤੁਹਾਡੇ और 24 घंटे बैठा है, शब्द उसके स्वरूप में तो बैठा है। आया सी तो हूं शब्द रूप असली अपना असली रूप है, असली तो बापू है ना कि होगा जन्नी बन गया था। हाँ असली तो बापू है ना, तो वर्दी पा ली वर्दी पा के आगे सानू मूर्ख समझा लगा। वो असली रूप से असली बापू रूप अंदर बैठा है शब्द रूप में, जो मर्जी है दर्शन कर लो चरनी ढाए पाओ, पर तरीका थोड़ा तरीका शब्द गुरु गुरु नानक शब्द रूप स्वरूप अंदर बैठा है। चेला कौन है? सुरत साड़ी साड़ी सारिया दुरत जीडिया है वो असी उनके सिख है उनके चेले सुरत चेला और सुरत सन करे ही किथे है चेले का रह गए सुत धुन चेला सुती है सुती जो तुन निकली उन्हें जाके सुखी मुखी की जोड़ता नहीं है। सुती जो तुन निकलनी है राग निकलना है प्यार निकलना है उन जाके उस प्यार उस धुनी में और शब्द रूपी ज्योत रूपी गुरु नानक के चरण से देना है। हाँ जी देखिए गल्लां बड़ियां करदे हैं ज्ञान बड़ा घोड़दे हैं बाणी हुण सिमरन वाल आईए फिर क्या है मैं कल रात नूं होके तो भुल गई उसके सहज सहज जप कर सहज जप कर होर मन तो याद आ गई है सहज बुलावो जैसे तप न जाई सहज बुलावो तप न जाई। मैं एक मिसाल दिना है शायद थोनू चंगी लगे बुरी लगे पता नहीं। अस एक बार किसी संगत विच गए उथे सवेरे उठा उसने इशनान करके तो उथे नलका लगया तो उस बेड़े विच हो भी संगता सी सारे नहाना सी नलके नू फड़ के अभ्यास करन लग गया। ओ नलका छड्डे तां कोई होर नहावे सारे किसे लिखन सारे देखो जी सहज सहज बोलो बनाया की अस तमाशा बनाया सिमल का तमाशा बनाया बनना है फर के सिमल कर जाके बह जाते तो सहज बुलाना नहीं है वो सहज हूँ सिंह आया
नहीं
आया नहीं। हाँ हाँ मैं कुछ नुकते दसे है वाणी द्वारा मेरी मत नहीं है गुरु की मत है। मैं जो कुछ बोलना है मैं बोलता है मैं जो कुछ प्राप्त किया है या मेरी समझ अनुसार कोई वाणी समझ में और कुछ बोली बीबी ने या मैंने सवाल शंकित भेजिए सिमरन की बाबत मंत्र की बाबत ओह लेख लिखा और छप गया है वो 6 नंबर लेख हैगा ते ओ मैं चाहूंगा है कि कोई उठ के मैं पढ़े ताकि मेरी कोई जाना पड़े।
वाहिगुरु जी का खालसा वाहिगुरु जी की फतेह। सिमरन सिमरन का अर्थ है स्मृति या याद विच लेना अथवा याद करना मुड़ मुड़ याद करना। असें अपने केंद्र जीवन सोमे परमेश्वर तो भुल कारण विछड़े हुए हां अपने जीवन दाते नूं फिर मिलन दा इको इक साधन भुल नूं याद विच बदलना है। जन्मा जन्मा मात्र
भुल नूं याद विच बदलना है।
जन्मां जमातां तों लगातार चली आउंदी साडे संस्कारां विच रब्बी होण दी भुल फिर हो चुकी
है। रब्बी होण दी भुल हैगा इह भुल
इस भुल दे जिहड़े संस्कारां नूं रब्बी होण है भाव दे सिड़क विच वधण लई साधन है सिमरन लगातार सिमरन लगातार सिमरन। इस औखे साधन लई बड़े उद्यम ते दृढ़ता नाल घालना करन दी लोड़ है डूंगे भुल दे संस्कार याद विच बदल सकन
भुल दे संस्कार याद विच बदल एक लफ्ज जड़े है ना पकड़ वाले है।
साडे सारे दुखां क्लेशां दा मूल कारण एक पुल है। परमेश्वर दे पुल्यां व्यापन सभे रोग दुख तदे या विसर जाए सुख प्रभ चित दिखता तहा जय हर सिमरन ना। इस दे उल्ट सिमरन याद नाल सुख सब प्राप्त हुंदे हन। इस तरह गुरबाणी विच अंकत है सिमरो सिमर सिमर सुख पावो कल क्लेश तन महे मिटाओ। महा कष्ट काटे खिंती फिर रसना नाम चितारे हरजन सिमरे हृदय राम हरजन को आपदा लिख न आवे पूर्ण दास के काम। प्रब चित आवे ता कैसी पीड़ हर सेवक नाही जम पीड़ हर सिमर तेरी जाए बलाए सर्व कल्याण बसे मन आए घर मंदिर खुशी सही जय तू आवे चित पुतलियां तुकां तो सिद्ध हुंदा है कि परमेश्वर दे लिखन भुल नाल सारे दुख कलेश अपदा रोग भरम ईरखा द्वैत काम क्रोध लोभ मोह अहंकार अशांति आदि उपजदी है। जिस तरह हनेरे विच ही ठोकरां भरम दुख हुंदा है ते चानना होण नाल सब भरम आपे मिट जांदे हन ते हर तरह दे सुख निग शांति आपे सहज सुभा प्राप्त हो जांदे। इसे तरह जद असी परमेश्वर दी याद सिमरन हजूरी दी रोशनी विच हुंदे हां तां सुख शांति प्रेम आनंद ज्ञान शक्ति आ सारे ही रब दे कोल साडे अंदर प्रवेश हो जांदे हन। जे असी दुखां कलेशां रोगां तों बचना चाहुंदे हां ते सदा सुखी होना चाहुंदे हां तां सानू भुल विचों निकल के याद विच आउणा पवेगा ते इस लई लगातार सिमरन करन दी लोड़ है। सिमरन दे कई दरजे जिसन सब तो पहला रचना नाम नाम जपना इसलिए उद्यम साध संगत गुरबाणी की सहायता की बड़ी लोड़ मन बहुत चंचल होण करके साडे अपने आप को सिमरन होना बहुत मुश्किल है क्योंकि साडा ध्यान नहीं टिकता खिसक खिसक जांदा ते जाप टुट टुट जांदा। अक्सर जियासुआं की यही वड्डी औकत ते शिकायत हुंदी है पर साध संगत ते गुरबाणी की सहायता नाल ते मन सहजे ही काबू आ जांदा है ते सिमरन करन विच सौख हो जांदी है। भावें पहले पहल जाप दी अवस्था विच सिमरन फोका प्रतीत होवे ते सिल अलूनी ही चटनी पवे पर फिर भी लगे रहने दी लोड़ है। सहजे सहजे साध संगत दी सहायता ते गुरु दी कृपा नाल दूजी अवस्था प्राप्त हुंदी है। दूजी अवस्था विच ध्यान सिमरन विच टिकन लग जांदा है ते सहज सुभाए आपे ऑटोमेटिक सिमरन होण लग जांदा है ते कोई अकल शांति सुख प्यार रस आदि प्रतीत होण लग जांदा है। सुख जी प्री प्रेम रस चाओ वाली हालत वरतदी ते सिमरन करना चंगा प्यार वाला रसदायक हो जांदा है। इस अवस्था विच सिमरन बगैर मन उचाट देखो सखना प्रतीत करता है।
सिमरन बगैर क्या गलत बगैर
सिमरन बगैर की
हाँ सिमरन बगैर
इस अवस्था में सिमरन बगैर मन उचाट देवल सखना प्रतीत करता है। आखा जीवा विस्तरे मर वाली हालत हो जाएगी। इस तो अगे शब्द सुरत लिवलीन की अवस्था सतगुरु की अपार बख्शिश द्वारा ही प्राप्त होगी जिस विच जीवन रूप सिमरन तब तेरा अनुसार यसुदा जीवन सिमरन रूप हो के तोरी ना छूटे छोरी ना छूटे ऐसी माधो खिंचतनी वाली आत्मक खेड वसदी ते जीवन सफल हो के अलाही पूर्णता नू छोड़ा। एक जगह प्रोफेसर पूर्ण सिंह लिखे हन ऐ डिफीट ऑफ मैन फॉर एंड बी टू
पार्टी पार्ट बी टू पार्ट
पार्ट सो माय लिप्स रिपीटिंग हिज नेम कट ए डायरेक्शन फॉर माय सोल टू द बीलव्ड स्वीट इज द रेपिटेशन ऑफ नाम। जिस तरह आदमी के लगातार कदमा नाल नाम से गंडी उलिकी भी है इसे तरह मेरे बल ते रसना बल ते रसना नाम दा रतन करदे होए मेरी रूह नू अगवाई ते फेर देंदे हन। इस तरह गुरमुख प्यारियां लई नाम दा रतन ਮਿੱਠਾ ਤੇਲ ਆਕਾਇਕ ਬਣ ਜਾਂਦਾ ਹੈ ਗੁਰਮੰਤਰ। ਸਿਮਰਨ ਕਰਨ ਬਾਬਤ ਸੰਗਤਾਂ ਵਿਚ ਕਈ ਭੁਲੇਖੇ ਪ੍ਰਚਲਿਤ ਹਨ। ਨੰਬਰ ਇੱਕ, ਪਹਿਲਾ ਸਵਾਲ ਇਹ ਕੀਤਾ ਜਾਂਦਾ ਹੈ ਕਿ ਸਿਮਰਨ ਕਰਨ ਲਈ ਕਿਹੜੇ ਸ਼ਬਦ ਜਾਂ ਮੰਤਰ ਦਾ ਜਾਪ ਕੀਤਾ ਜਾਵੇ। ਕੁਝ ਤਾਂ ਲੋਕਾਂ ਨੇ ਰੱਬ ਦੇ ਅਨੇਕ ਨਾਮ ਆਪੋ ਆਪਣੀ ਬੋਲੀ ਵਿਚ ਰੱਖੇ ਹੋਏ ਹਨ, ਪਰ ਗੁਰਬਾਣੀ ਵਿਚ ਹਰੀ, ਰਾਮ, ਰੱਬ, ਪਰਮੇਸ਼ਵਰ, ਸਵਾਮੀ, ਅੱਲਾਹ, ਠਾਕੁਰ, ਵੀਠੋ, ਪ੍ਰੀਤਮ ਆਦਿ ਅਨੇਕ ਨਾਵਾਂ ਦਾ ਜ਼ਿਕਰ ਹੈ। ਸਾਰੇ ਹੀ ਨਾਮ ਕਿਰਤਮ ਨਾਮ ਸਤਿਕਾਰਯੋਗ ਹਨ ਤੇ ਪ੍ਰੀਤਮ ਦੇ ਲਖਾਇਕ ਹਨ, ਪਰ ਜਪਣ ਲਈ ਸਿਰਫ ਗੁਰਮੰਤਰ ਹੀ ਪ੍ਰਵਾਨ ਹੈ, ਉਹ ਮੰਤਰ ਜੋ ਗੁਰੂ ਨੇ ਬਖਸ਼ਿਆ ਹੋਵੇ। ਗੁਰਮੰਤਰ ਜਾਂ ਸ਼ਬਦ ਜੋ ਗੁਰੂ ਕੋਲੋਂ ਮਿਲਣ ਕਾਰਨ ਇਸ ਦੇ ਪਿੱਛੇ ਗੁਰੂ ਦੀ ਮਿਹਰ ਤੇ ਆਤਮਿਕ ਸ਼ਕਤੀ ਛੁਪੀ ਹੋਈ ਹੈ ਤੇ ਗੁਰੂ ਖੁਦ ਅੰਧ ਕੇ ਤਰੀਕੇ ਨਾਲ ਸਹਾਇਤਾ, ਅਗਵਾਈ ਤੇ ਬਖਸ਼ਿਸ਼ ਕਰਦਾ ਹੈ ਤੇ ਸਫਲਤਾ ਪ੍ਰਦਾਨ ਕਰਦਾ ਹੈ। ਇਹ ਸਿਰਫ ਅੱਖਰ ਹੀ ਨਹੀਂ ਹੁੰਦਾ, ਬਲਕਿ ਇਸ ਦੀ ਅੰਤਰੀਮ ਤਹਿ ਵਿਚ ਗੁਰੂ ਦੀ ਸ਼ਕਤੀ ਤੇ ਬਖਸ਼ਿਸ਼ ਕੰਮ ਕਰਦੀ। ਕਬੀਰ ਨੇ ਵੀ ਕਿਹਾ ਹੈ, ਕਹੇ ਕਬੀਰ ਦੋ ਅੱਖਰ ਭਾਕ ਹੋਏਗਾ ਖਤਮ ਢਲੇਗਾ ਰਾਹ। ਉਸਨੂੰ ਦੋ ਅੱਖਰਾਂ ਵਾਲਾ ਰਾਮ ਤੂੰ ਉਸਦਾ ਰਤਨ ਕਰੀ ਜਾ। ਸਾਨੂੰ ਸਾਡੇ ਸਤਿਗੁਰੂ ਨੇ ਚਾਰ ਅੱਖਰਾਂ ਵਾਲਾ ਗੁਰਮੰਤਰ ਵਾਹਿਗੁਰੂ ਬਖਸ਼ਿਆ। ਸਾਡਾ ਫਰਜ਼ ਹੈ ਅਸੀਂ ਗੁਰਮੰਤਰ ਵਾਹਿਗੁਰੂ ਦਾ ਰਤਨ ਕਰੀ ਚੱਲੀਏ। ਸਤਿਗੁਰ ਆਪੇ ਸਹਾਈ ਅਗਵਾਈ ਕਰਨਗੇ ਤੇ ਸਫਲਤਾ ਬਖਸ਼ਣਗੇ। ਗੁਰਮੰਤਰ ਜਾਂ ਸ਼ਬਦ ਵਿਚ ਗੁਰੂ ਆਪ ਗੁਪਤ ਰੂਪ ਵਿਚ ਰਵਿਆ ਹੋਇਆ ਹੈ। ਸ਼ਬਦ ਮੈਂ ਸਤਿਗੁਰ, ਸਤਿਗੁਰ ਮੈਂ ਸ਼ਬਦ ਹੈ। ਇਸ ਲਈ ਗੁਰਮੰਤਰ ਗੁਰੂ ਦੇ ਪ੍ਰਕਾਸ਼ ਰੂਪ ਦੀ ਬੋਲ ਦਾ ਪ੍ਰਤੀਕ ਹੈ। ਉਦਾਹਰਨ ਵਜੋਂ ਮਾਂ ਦੇ ਬੱਚੇ ਮੂੰਹੋਂ ਦੀ ਸਾਰੀ ਬੋਲ ਜਾਂ ਹਾਸੀ ਸਣੇ ਉਸਦੇ ਗੁਣ ਔਗਣਾਂ ਦੇ ਅੱਖਰ ਮੂੰਹੋਂ ਵਿਚ ਸਮਾਈ ਹੋਈ ਹੈ, ਪਰ ਮੂੰਹੋਂ ਦੀ ਹਾਸੀ ਉਸਦੇ ਨਾਮ ਮੂੰਹੋਂ ਤੇ ਨਿਰਭਰ ਨਹੀਂ ਹੈ, ਸਗੋਂ ਮੂੰਹੋਂ ਅੱਖਰ ਤਾਂ ਅੱਖਰ ਤੋਂ ਬਗੈਰ ਵੀ ਉਸਦੀ ਅੱਡਰੀ ਹੋਂਦ ਕਾਇਮ ਹੈ, ਪਰ ਫਿਰ ਵੀ ਮੂੰਹੋਂ ਅੱਖਰ ਉਸਦੀ ਸਮੁੱਚੀ ਹੋਂਦ ਦਾ ਪ੍ਰਤੀਕ ਹੈ। ਇਸ ਲਈ ਸਿਰਫ ਕਿਸੇ ਅੱਖਰਾਂ ਵਾਲਾ ਮਨੋਕਲਪਿਤ ਮੰਤਰ ਸੁਣਿਆ, ਪੜਿਆ, ਦੱਸਿਆ ਹੋਇਆ ਮੰਤਰ ਮੰਤਰ ਦਾ ਹੋ ਸਕਦਾ ਹੈ, ਪਰ ਗੁਰੂ ਮੰਤਰ ਨਹੀਂ ਅਖਵਾ ਸਕਦਾ। ਐਸੇ ਮਨੋਕਲਪਿਤ ਮੰਤਰ ਦੇ ਪਿੱਛੇ ਗੁਰੂ ਦੀ ਅਗਵਾਈ, ਮਿਹਰ, ਅਸੀਸਾਂ ਤੇ ਸ਼ਕਤੀ ਕੰਮ ਨਹੀਂ ਕਰਦੀ। ਇਸ ਲਈ ਐਸੇ ਆਪਣੇ ਮਨੋਕਲਪਿਤ ਜਾਂ ਕਿਸੇ ਦੱਸੇ ਦਸਾਏ ਮੰਤਰ ਦਾ ਰਤਨ ਗੁਰੂ ਦੀ ਸ਼ਕਤੀ ਤੋਂ ਵਾਂਝਾ ਰਹਿੰਦਾ ਹੈ ਤੇ ਸਫਲ ਨਹੀਂ ਹੁੰਦਾ। ਗੁਰਮੰਤਰ ਤਾਂ ਉਹੀ ਹੈ ਜੋ ਗੁਰੂ ਪੰਜਾਂ ਪਿਆਰਿਆਂ ਦੁਆਰਾ ਆਪ ਆਪਣੀ ਮਿਹਰ ਨਾਲ ਬਖਸ਼ੇ। ਉਸੇ ਗੁਰਮੰਤਰ ਦੇ ਰਤਨ ਜਪਣ ਅਭਿਆਸ ਕਮਾਈ ਨਾਲ ਕਲਿਆਣ ਹੋ ਸਕੇ। ਪ੍ਰਭ ਮੇਰਾ ਸਦਾ ਹੈ ਬੀਤੇ ਸ਼ਬਦ ਕਮਾਏ। ਜਿਸ ਤਰ੍ਹਾਂ ਮਾਂ ਆਪਣੇ ਬੱਚੇ ਨੂੰ ਪਿਆਰ ਨਾਲ ਯਾਦ ਕਰਕੇ ਮੂੰਹੋਂ ਕਹਿੰਦੀ ਹੈ, ਤਾਂ ਉਸਦੇ ਪਿਆਰ ਤੇ ਸ਼ੁਭ ਇੱਛਾਵਾਂ ਦੇ ਬਲਬਲਿਆਂ ਦੇ ਤਰੰਗ ਮੂੰਹੋਂ ਦੇ ਹਿਰਦੇ ਦੇ ਕੇਂਦਰਿਆਂ ਨੂੰ ਦੂਰ ਦੁਰਾਡੇ ਜਾ ਚੁੰਮਦੀਆਂ ਹਨ ਤੇ ਉਸਨੂੰ ਮਾਂ ਦਾ ਪਿਆਰ ਤੇ ਅਸੀਸਾਂ ਪਹੁੰਚ ਜਾਂਦੀਆਂ ਹਨ। ਉਹ ਵੀ ਉਹਨਾਂ ਬਲਬਲਿਆਂ ਦਾ ਜਵਾਬ ਵਾਈਬ੍ਰੇਸ਼ਨ ਦੁਆਰਾ ਮਾਂ ਨੂੰ ਵਾਪਸ ਦਿੰਦਾ। ਇਸ ਤਰ੍ਹਾਂ ਦੋਹਾਂ ਸਿਰਾਂ ਵਿਚ ਪਿਆਰ ਤੇ ਅਸੀਸਾਂ ਦੇ ਸੌਦੇ ਹੁੰਦੇ ਹਨ। ਇਹ ਬਲਬਲੇ ਜਿਤਨੇ ਤੀਖਣ ਹੋਣਗੇ ਉਤਨਾ ਹੀ ਡੂੰਘਾ ਅਸਰ ਦੂਸਰੇ ਪਾਸੇ ਹੁੰਦਾ ਹੈ ਤੇ ਉਤਨੀ ਹੀ ਤੀਖਣਤਾ ਵਿਚ ਜਵਾਬ ਮਿਲਦਾ। ਜਿਸ ਤਰ੍ਹਾਂ ਕਿ ਜਦ ਬੇਬੇ ਨਾਨਕੀ ਨੇ ਗੁਰੂ ਨਾਨਕ ਨੂੰ ਬੜੀ ਤੀਖਣਤਾ ਨਾਲ ਪਿਆਰ ਵਿਚ ਆ ਕੇ ਯਾਦ ਕੀਤਾ ਤਾਂ ਗੁਰੂ ਸਾਹਿਬ ਮੱਕੇ ਤੋਂ ਆ ਹਾਜ਼ਰ ਹੋਏ। ਇਸੇ ਤਰ੍ਹਾਂ ਜਦ ਅਸੀਂ ਪਿਆਰ ਤੇ ਸ਼ਰਧਾ ਨਾਲ ਵਾਹਿਗੁਰੂ ਜਪਦੇ ਹਾਂ ਤੇ ਗੁਰੂ ਦੇ ਹਿਰਦੇ ਦੀਆਂ ਕਿੰਗਰੀਆਂ ਨੂੰ ਤੁੰਬਦੇ ਹਾਂ ਤੇ ਗੁਰੂ ਵੀ ਉਸ ਪਿਆਰ ਦਾ ਜਵਾਬ ਉਸੇ ਵੇਵ ਲੈਂਥ ਤੇ ਇੰਟੈਂਸਿਟੀ ਵਿਚ ਪ੍ਰੇਮ ਵਿਚ ਆ ਕੇ ਮੇਰਾ ਤੇ ਬਖਸ਼ਾਂ ਸਾਨੂੰ ਭੇਜਦਾ। ਇਸ ਲਈ ਗੁਰਮੰਤਰ ਦੇ ਜਾਪ ਨਾਲ ਸਾਨੂੰ ਗੁਰੂ ਕੋਲੋਂ ਸਿਰਫ ਪਿਆਰ ਤੇ ਅਸੀਸਾਂ ਹੀ ਨਹੀਂ ਮਿਲਦੀਆਂ, ਬਲਕਿ ਸਾਡੇ ਹਿਰਦੇ ਵਿਚ ਗੁਰੂ ਦੇ ਇਸ ਪਿਆਰ ਤੇ ਅਸੀਸਾਂ ਸਦਕਾ ਗੁਰੂ ਦੇ ਸਾਰੇ ਗੁਣ, ਦਇਆ, ਸਿਮਾ, ਪ੍ਰੇਮ, ਖੁਸ਼ੀ, ਰਸ, ਚਾਓ ਆਦਿ ਸਹਿਜ ਸੁਭਾਅ ਪ੍ਰਵੇਸ਼ ਹੁੰਦੇ ਜਾਂਦੇ। ਫਿਰ ਵਾਹਿਗੁਰੂ ਗੁਰਮੰਤਰ ਪਿਆਰਾ ਤੇ ਰਸਦਾਇਕ ਲੱਗਦਾ। ਸਾਡੇ ਤਨ ਮਨ ਰੋਮ ਰੋਮ ਅੰਤਸ਼ ਕਰਨ ਵਿਚ ਗੁਰਮੰਤਰ ਡੂੰਘਾ ਭਾਸ ਰਸ ਵੱਸ ਜਾਂਦਾ ਹੈ
ਤੇ ਗੁਰਮੰਤਰ ਰੂਪ ਹੀ ਹੋ ਜਾਏਗਾ। ਤੂੰ ਤੂੰ ਕਰਤਾ ਤੂੰ ਪਿਆ ਮੁਝ ਮੇ ਰਹਾ ਨਾ ਹੂੰ ਵਾਲੀ ਆਤਮ ਖੇਲ ਵਰਤ ਜਾਂਦੀ। ਗੁਰਮੰਤਰ ਦੇ ਅਟੁੱਟ ਅਭਿਆਸ ਨਾਲ ਗੋਬਿੰਦ ਦਾ ਪ੍ਰਕਾਸ਼ ਜ਼ਰੂਰ ਹੁੰਦਾ ਹੈ। ਗੁਰ ਸ਼ਬਦੀ ਗੋਬਿੰਦ ਕੱਜਿਆ। ਇੱਕ ਹੋਰ ਭੁਲੇਖਾ ਪ੍ਰਚਲਿਤ ਹੈ ਕਿ ਸ਼ਬਦ ਜਾਂ ਮੰਤਰ ਨਾਲ ਅੱਗੇ ਪਿੱਛੇ ਕੋਈ ਵਿਸ਼ੇਸ਼ਣ ਲਗਾਏ ਜਾਂਦੇ ਹਨ, ਜਿਵੇਂ ਸ੍ਰੀ ਵਾਹਿਗੁਰੂ, ਸਤਨਾਮ ਵਾਹਿਗੁਰੂ, ਇੱਕ ਓਂਕਾਰ ਵਾਹਿਗੁਰੂ ਆਦਿ ਕਈ ਬਹੁ ਅੱਖਰਾਂ ਲਫ਼ਜ਼ਾਂ ਵਾਲੇ ਮੰਤਰ ਦਾ ਅਭਿਆਸ ਕਰਦੇ ਹਨ। ਜਿਸ ਤਰ੍ਹਾਂ ਰਾਧਾ ਕ੍ਰਿਸ਼ਨ, ਸੀਤਾ ਰਾਮ, ਓਮ ਸ਼ਿਵਾ, ਜੈ ਗੋਬਿੰਦ, ਜੈ ਗੋਪਾਲ, ਹਰੇ ਕ੍ਰਿਸ਼ਨ ਆਦਿ, ਬਲਕਿ ਕੁਝ ਮਤਾਂ ਵਿਚ ਪੰਜ ਸ਼ਬਦਾਂ ਵਾਲਾ ਮੰਤਰ ਪ੍ਰਚਲਿਤ ਹੈ। ਯਾਦ ਰੱਖਣ ਵਾਲੀ ਗੱਲ ਇਹ ਹੈ ਕਿ ਇਹ ਗੁਰਮੰਤਰ ਅਖਰੀ ਨਹੀਂ ਹੁੰਦਾ, ਜਿਵੇਂ ਕਿ ਪਿੱਛੇ ਦੱਸਿਆ ਜਾ ਚੁੱਕਿਆ ਹੈ ਕਿ ਇਸ ਦੇ ਪਿੱਛੇ ਸੂਖਮ ਰੂਪ ਵਿਚ ਗੁਰੂ ਦੀ ਆਪਣੀ ਹੋਂਦ, ਆਪਾ, ਰੂਹ, ਜੋਤ ਛੁਪੀ ਹੁੰਦੀ। ਸ਼ਰਧਾ ਭਾਵਨੀ ਪਿਆਰ ਨਾਲ ਗੁਰਮੰਤਰ ਦਾ ਅਟੁੱਟ ਅਭਿਆਸ ਕਰਦਿਆਂ ਕਰਦਿਆਂ ਸਹਿਜੇ ਹੀ ਇਸ ਗੁਰਮੰਤਰ ਵਾਹਿਗੁਰੂ ਦੇ ਅੱਖਰ ਘੁਲਦੇ ਘੁਲਦੇ ਕਿਰਦੇ ਕਿਰਦੇ ਸੂਖਮ ਰੂਪ ਵਿਚ ਬਦਲ ਕੇ ਪ੍ਰਕਾਸ਼ ਰੂਪ, ਸਤ ਰੂਪ, ਰਸ ਰੂਪ, ਪ੍ਰੇਮ ਰੂਪ, ਜੀਵਨ ਰੋ ਹੋ ਕੇ ਅਲਾਹੀ ਤਰੰਗਾਂ ਰੋਣ ਚੁਣ ਅਨਹਦ ਚੁਣਕਾਰ ਅਲਾਹੀ ਨਾਦ ਵਿਚ ਬਦਲ ਜਾਂਦਾ। ਕਬੀਰ ਨੇ ਠੀਕ ਕਿਹਾ ਹੈ, ਇਹ ਅੱਖਰ ਫਿਰ ਜਾਏਗੇ ਕੋਈ ਅੱਖਰ ਇਨਵੇਂ ਨਹੀਂ ਤੇ ਗੁਰ ਸ਼ਬਦੀ ਗੋਬਿੰਦ ਗੱਜਿਆ ਹੋ ਜਾਂਦਾ। ਅਭਿਆਸ ਕਰਨ ਲਈ ਇੱਕ ਅੱਖਰੀ ਮੰਤਰ ਜਾਂ ਇੱਕੋ ਲਫ਼ਜ਼ ਵਾਲਾ ਮੰਤਰ ਸੌਖਾ ਜਪਿਆ ਜਾਂਦਾ ਹੈ। ਅੱਖਰੀ ਮੰਤਰ ਇਕਾਗਰਤਾ ਵਿਚ ਸਹਾਈ ਹੁੰਦਾ ਹੈ। ਇੱਕੋ ਲਫ਼ਜ਼ ਜਾਂ ਮੰਤਰ ਹੀ ਘੁਲ ਫਿਰ ਕੇ ਸੂਖਮ ਰੂਪ ਧਾਰ ਕਰ ਸਕਦਾ ਹੈ। ਬਹੁਤੇ ਲਫ਼ਜ਼ਾਂ ਵਾਲੇ ਮੰਤਰ ਦਾ ਫਿਰਨਾ ਜਾਂ ਘੁਲਣਾ ਅਸੰਭਵ ਹੈ, ਕਿਉਂਕਿ ਰੱਬ ਇੱਕ ਹੈ, ਉਸਦੀ ਸੂਖਮ ਹਸਤੀ ਵੀ ਇੱਕ ਹੈ, ਉਸਦੀ ਧੁਨੀ ਵੀ ਇੱਕ ਹੈ, ਉਸਦੀ ਜੋਤ ਵੀ ਇੱਕ ਹੈ, ਉਸਦਾ ਪ੍ਰਕਾਸ਼ ਰੂਪ ਵੀ ਇੱਕੋ ਹੈ, ਉਸਦਾ ਮੰਤਰ ਵੀ ਇੱਕੋ ਅੱਖਰ ਵਾਲਾ ਹੋ ਸਕਦਾ ਹੈ ਤੇ ਉਸੇ ਇੱਕ ਅੱਖਰੀ ਗੁਰਮੰਤਰ ਦਾ ਅਭਿਆਸ ਹੀ ਸਹਿਜੇ ਹੀ ਸਫਲ ਹੋ ਸਕਦਾ ਹੈ। ਗੁਰਬਾਣੀ ਵਿਚ ਇਸ ਗੱਲ ਦੀ ਇਉਂ ਪ੍ਰੋੜਤਾ ਕੀਤੀ ਗਈ ਹੈ, ਏਕ ਅੱਖਰ ਜੋ ਗੁਰਮੁਖ ਜਾਪੈ ਤਾਕੀ ਨਿਰਮਲ ਸੋ, ਏਕ ਅੱਖਰ ਹਰ ਮਨ ਬਸ ਨਾਨਕ ਨਦਰ ਨਿਹਾਲ, ਬੂਝੇ ਨਾਹੀ ਏਕ ਸੁਧਾਕਰ ਉਹ ਸਗਲੀ ਝਾਕ ਚ ਖਾਲਿਆ, ਵੇਦ ਪੁਰਾਣ ਸਿਮਰਤ ਸੁਧਾਕਰ ਕਿਵੇਂ ਰਾਮ ਨਾਮ ਇੱਕ ਆਖਰ, ਜਹਾਂ ਬੋਲ ਤੈ ਅੱਖਰ ਆਵੈ ਜੈ ਅਬੋਲ ਤੈ ਮਨ ਰਹਾਵੈ, ਬੋਲ ਅਬੋਲ ਮਤ ਹੈ ਸੋਈ ਜਸ ਉਹ ਹੈ ਤਾਂ ਲਪੇ ਨਾ ਸੋਈ, ਏਕ ਸੁਧਾਕਰ ਜਾ ਕੇ ਹਿਰਦੇ ਵਸਿਆ ਤਿੰਨ ਵੇਦਾਂ ਤੱਤ ਪਛਾਣਿਆ, ਬਾਵਨ ਅੱਖਰ ਚੋਰੇ ਆਣ ਪਤਿਆ ਨਾ ਅੱਖਰ ਏਕ ਪਛਾਣ। ਕਿਸੇ ਮਹਾਂਪੁਰਖ ਨੇ ਅੰਗਰੇਜ਼ੀ ਵਿਚ ਲਿਖਿਆ ਹੈ, ਦੀ ਸ਼ੋਰਡਰ ਦੀ ਮੰਤਰ ਦੀ ਬੈਰ ਪਾਸ ਟੂ ਦਿਸ ਵਨ ਵਰਡ ਟੂ ਯੋਰ ਹਾਰਟ, ਲੈਟ ਦ ਵਰਡ ਗੋ ਵਿਦ ਯੂ ਇਨ ਯੋਰ ਡੇਲੀ ਵਰਕ ਐਂਡ ਯੋਰ ਡੇਲੀ ਲਾਈਫ, ਦੀ ਵਰਡ ਵਿਲ ਕੀਪ ਯੂ ਅਵੇਕ ਇਨ ਕੇਸ ਆਫ ਡਾਊਟ ਟੈਂਪਟੇਸ਼ਨ ਔਰ ਟ੍ਰਬਲ ਆਨਸਰ ਇਟ ਵਿਲ ਦਿਸ ਵਨ ਵਰਡ ਰਿਪੀਟ ਦੀ ਵਰਡ until it penetrates your heart and soul and you hear it with your heart. See, it is an integral intuition and your whole being gradually becomes this one word. Isa ulfa eon mantar chote to chota changa hai, is ਅੱਖਰ ਨੂੰ ਆਪਣੇ ਹਿਰਦੇ ਵਿਚ ਘੁੱਟ ਕੇ ਬਿਠਾ ਲਓ ਤੇ ਆਪਣੇ ਨਿੱਤ ਦੇ ਕੰਮਾਂ ਕਾਜਾਂ ਵਿਚ ਨਾਲ ਨਾਲ ਰੱਖੋ ਤੇ ਆਪਣੇ ਜੀਵਨ ਵਿਚ ਢਾਲ ਲਓ। ਜੇ ਕੋਈ ਸ਼ੰਕਾ ਵਿਕਲਪ ਆਵੇ ਤਾਂ ਇਸੇ ਇੱਕ ਅੱਖਰ ਨਾਲ ਹੀ ਉਸਦਾ ਹੱਲ ਲੱਭੋ। ਇਸ ਵਿਚ ਇਸ ਇੱਕ ਅੱਖਰ ਦਾ ਇਤਨਾ ਰਤਨ ਜਾਪ ਸਿਮਰਨ ਕਰੋ ਕਿ ਤੁਹਾਡੇ ਤਨ ਮਨ ਹਿਰਦਾ ਅੰਤਿਸ਼ ਕਰਨ ਵਿਚ ਇਹ ਅੱਖਰ ਮੰਤਰ ਭਾਤ ਵੱਸ ਰੱਖ ਜਾਵੇ ਤੇ ਇਹ ਮੰਤਰ ਤੁਹਾਡੇ ਅਨੁਭਵ ਵਿਚ ਹੋਣ ਲੱਗ ਜਾਵੇ ਅਤੇ ਤੁਹਾਡਾ ਸਾਰਾ ਆਪਾ ਹੋਂਦ ਹੀ ਇਸ ਵਿਚ ਸਮਾ ਜਾਵੇ।
ਵਾਹਿਗੁਰੂ
ਗੁਰਮੰਤਰ। ਨਾਮ ਜਪਣ ਲਈ ਸਭ ਤੋਂ ਵਿਸ਼ੇਸ਼ ਸਮਾਂ ਅੰਮ੍ਰਿਤ ਵੇਲਾ ਸੱਚ ਨੌ ਵਡਿਆਈ ਦੀ ਚਾਰ ਵਾਲਾ ਹੈ। ਜਾਂ ਲਾਗੇ ਉਸ ਨਾਮ ਜਪ ਇਸ ਵਾਪਰ ਹਾਰਾ ਦੇ ਹੁਕਮ ਅਨੁਸਾਰ ਪ੍ਰਭਾਤ ਵੇਲਾ ਸਿਮਰਨ ਲਈ ਸਭ ਤੋਂ ਉੱਤਮ ਹੈ। ਪਰ ਨਾਲ ਹੀ ਪ੍ਰੇਰਣਾ ਕੀਤੀ ਗਈ ਹੈ ਨਿਸਵਾਸਰ ਆਰਾਧ ਊਠ ਬੈਠ ਸੋਵਤ ਜਾਗਤ ਸਦਾ ਸਦਾ ਹਰ ਧਿਆਨੇ ਪਲ ਪਲ ਨਿਮਖ ਸਦਾ ਹਰ ਜਪਨੇ ਰਹਿੰਦਿਆਂ ਉੱਠਦਿਆਂ ਹਰ ਨਾਮ ਧਿਆਨ ਯਾਨੀ ਹਰ ਵਕਤ ਸਦਾ ਪਲ ਪਲ ਨਿਮਖ ਨਿਮਖ ਹਰ ਹਾਲਤ ਵਿਚ ਹਰ ਵੇਲੇ ਕੰਮ ਕਾਜ ਕਰਦਿਆਂ ਖਾਂਦੇ ਪੀਂਦੇ ਜਾਗਦੇ ਸੌਂਦੇ ਉੱਠਦੇ ਬਹਿੰਦੇ ਤੁਰਦੇ ਫਿਰਦੇ ਸਦਾ ਸਿਮਰਨ ਕਰਨ ਦਾ ਉਪਦੇਸ਼ ਦ੍ਰਿੜ ਕਰਾਇਆ ਗਿਆ ਹੈ। ਸਿਮਰਨ ਅਭਿਆਸ ਦੀ ਪਾਲਣਾ ਵਿਚ ਸਾਧ ਸੰਗਤ ਬਹੁਤ ਜ਼ਰੂਰੀ ਅਤੇ ਸਹਾਇਕ ਹੈ। ਮਹਾਂਪੁਰਖਾਂ ਦੀ ਸੰਗਤ ਜਿਹੜੇ ਖੁਦ ਨਾਮ ਕਮਾਈ ਵਿਚ ਜੁਟੇ ਹਨ ਤੇ ਰਸ ਮਾਣਦੇ ਹਨ ਉਹਨਾਂ ਦੀ ਸੰਗਤ ਵਿਚ ਬਗੈਰ ਕਿਸੇ ਖਾਸ ਫੀਚਰ ਤੋਂ ਸਹਿਜੇ ਹੀ ਮਨ ਜੁੜਦਾ ਹੈ ਤੇ ਸਿਮਰਨ ਵਿਚ ਲੱਗਾ ਰਹਿੰਦਾ ਹੈ ਤੇ ਰਸ ਮਾਣਦਾ ਹੈ। ਸਾਧ ਕੈ ਸੰਗ ਨਹੀਂ ਕੁਛ ਖਾਸ ਸਾਧ ਸੰਗ ਹਰ ਨਾਮ ਤੇ ਆਈ ਹੈ। ਮਿਲ ਸਾਧ ਸੰਗਤ ਭੱਜ ਕੇਵਲ ਨਾਮ ਕਿਰਪਾ ਕਰੇ ਜੇ ਆਪਣੀ ਤਾਂ ਹੋਵੇ ਸਾਧੂ ਸੰਗ ਜਿਉਂ ਜਿਉਂ ਇਹ ਵਧਾਈਏ ਤਿਉਂ ਤਿਉਂ ਹੱਥ ਜੋੜਾਂ। ਇਸ ਗੁਰਵਾਕ ਅਨੁਸਾਰ ਜਦ ਪਿਛਲੇ ਸੰਸਕਾਰਾਂ ਦੁਆਰਾ ਪੂਰਵ ਕਰਮ ਪ੍ਰਗਟਦੇ ਹਨ ਤਾਂ ਕਿਸੇ ਸਾਧ ਸੰਤ ਮਹਾਂਪੁਰਖ ਨਾਲ ਭੇਟ ਹੁੰਦੀ ਹੈ ਤੇ ਆਤਮਕ ਸ਼ੋ ਪ੍ਰਾਪਤ ਹੋ ਜਾਵੇ ਤਾਂ ਜਗਿਆਸੂ ਦੀ ਆਤਮਾ ਫੌਰਨ ਜਾਗ ਪੈਂਦੀ ਹੈ ਤੇ ਸਹਿਜ ਸੁਭਾਅ ਅਤੁੱਟ ਸਿਮਰਨ ਚਾਲੂ ਹੋ ਜਾਂਦਾ ਹੈ ਤੇ ਉਹ ਵਡਭਾਗਾ ਹੋ ਜਾਂਦਾ ਹੈ। ਪੂਰਵ ਕਰਮ ਅੰਕਰ ਜਾਂ ਪ੍ਰਗਟੇ ਤੇ ਤਿਉ ਪੁਰਖ ਰਸਤ ਵੈਰਾਗੀ ਮਿਟਿਓ ਅੰਧੇਰ ਮਿਲਤ ਹਰ ਨਾਨਕ ਜਨਮ ਜਨਮ ਕੀ ਸੋਈ ਜਾਵੇ। ਇਹ ਗੱਲ ਸਪਸ਼ਟ ਕਰਨ ਦੀ ਲੋੜ ਹੈ ਕਿ ਵਾਹਿਗੁਰੂ ਗੁਰਮੰਤਰ ਵਿਚ ਹੋਰ ਸਾਰੇ ਵਿਸ਼ੇਸ਼ ਮੰਤਰ ਸ਼ਾਮਲ ਹਨ ਜਿਸ ਤਰ੍ਹਾਂ ਕਿ ਵਾਹਵਾ ਵਾਸਦੇਵ ਦਾ ਪ੍ਰਤੀਕ ਹੈ ਹਾਹਾ ਹਰੀ ਦਾ ਪ੍ਰਤੀਕ ਹੈ ਗੱਗਾ ਗੋਬਿੰਦ ਦਾ ਪ੍ਰਤੀਕ ਹੈ ਰਾਰਾ ਰਾਮ ਦਾ ਪ੍ਰਤੀਕ ਹੈ ਤੇ ਸਮੁੱਚਾ ਮੰਤਰ ਵਾਹਿਗੁਰੂ ਇਹਨਾਂ ਸਾਰਿਆਂ ਚੌਹਾਂ ਮੰਤਰਾਂ ਦਾ ਪ੍ਰਤੀਕ ਹੀ ਨਹੀਂ ਬਲਕਿ ਨਿਚੋੜ ਹੈ ਮਹਿਕ ਹੈ ਖੂਨ ਹੈ ਤੇ ਸੱਤ ਹੈ।
ਬੈਠਤ ਹਰ ਹਰ ਸੋਵਤ ਹਰ ਹਰ ਨਾਲ ਉਹ ਵੀ ਉਹਨਾਂ ਦੇ ਅੰਦਰ ਵੀ ਮਾਇਆ ਜਿੱਥੇ ਵਿੱਚ ਬਚ ਕੇ ਉਹਨਾਂ ਦੇ ਅੰਦਰ ਵੀ ਯਾਦ ਰੱਖ ਲੈ ਸਵਾਦ ਰੱਖ ਲੈ ਰਸ ਮਾਣਦੇ ਹੈ ਤੇ ਇਹਦਾ ਮਤਲਬ ਇਹ ਹੈ ਕਿ ਸੋਚਿਆ ਤਾਂ ਕਿ ਸਾਰੀ ਸੋਚ ਵਿੱਚ ਇੱਕ ਲਹਿਰ ਵਰਤ ਜਾਂਦੀ ਹੈ ਨਾਮ ਰਸ ਦੀ ਲਹਿਰ ਵਰਤ ਜਾਂਦੀ ਹੈ ਕੌਤਕ ਵਰਤ ਜਾਂਦਾ ਹੈ ਇਹ ਹਵਾ ਨਹੀਂ ਰਹਿੰਦੀ
ਮਨ ਦੇ ਵਿੱਚ ਹੀ ਇਹ ਤਾਕਤ ਵਰਤ ਜਾਣ ਕਰੀ ਜੀ ਵੀ ਆ ਜਾਂਦੀ ਹੈ ਮੇਰੇ
ਮੇਰੀ ਕੋਠੀ ਨੂੰ ਕੀ ਹੋਇਆ ਇਹਦੇ ਚ ਵਿਚਾਰ ਆ ਜਾਂਦਾ ਸੀ ਉਹ ਭਾਈ ਕਿ ਉਹ ਸ਼ੁਕਰ ਕਰੋ ਫਿਲਾਲੀ ਇਹ ਉਹਦੀ ਉਹਦੀ ਮੈਲ ਘੱਟ ਸੀ ਕਿ ਉਹਨੂੰ ਫਸਲਾ ਕੁੱਤਾ ਪਾਇਆ ਸੀ ਤੇ ਯਾਦ ਲੱਗਦੀ ਸੀ ਇਲਾਹ ਦੀ ਯਾਦ ਇਲਾਹੀ ਬਿਜਲੀ ਹੈ ਇਹਦਾ ਧੰਨ ਭਾਗ ਹੈ ਉਹਨਾਂ ਮਾਵਾਂ ਦੇ ਉਹਨਾਂ ਮਾਪਿਆਂ ਦੇ ਇਹਨਾਂ ਦੇ
ਧਿਆਨ ਧਿਆਨ ਹੀ ਬਣ ਜਾਏ ਉਹ ਆਹ ਜਿਹੜੀ ਦੁਨੀਆਂ ਤੁਸੀਂ ਦਿੱਤੀ ਹੈ ਨਾ ਇਹਨਾਂ ਦਾ ਕੰਮ
ਸਾਰੇ ਮੋਟੇ ਠੁੱਲੇ ਮੋਟੇ ਠੁੱਲੇ ਕੋਟ ਹੈ ਜਾਣ ਪਾਏ ਸੁਨਵਾ ਕੇ ਡਾਂਗ ਮਾਰ ਕੇ ਪਿੱਛੇ ਤੋੜ ਦੇਵੋਗੇ ਆ ਜਰਾ ਧਿਆਨ ਧਿਆਨ ਦਾ ਹੈ ਭਲੇ ਭਲੇ ਸੰਤ ਸਾਹਿਬ ਦੇ ਜਿਹੜੇ ਕੋਟ ਪਾਏ ਹੋ ਨਾ ਇਹ ਦੂਜੇ ਪੋਲਿਸਿਨ ਦੇ ਬੜੇ ਮਾਰੇ ਇੱਕ ਪ੍ਰਯਾਮ ਕੇ ਹੈ